ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਾ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਹਰਮਾ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਜਗਜੀਤ ਸਿੰਘ ਹਾਜ਼ਰ ਆ ਅੱਜ ਦਾ ਪ੍ਰੋਗਰਾਮ ਲੈ ਕੇ ਲਹਿਰਾਂ ਦੇ ਵਿਚ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿਚ ਅੱਜ ਹਫਤੇ ਦਾ ਪਹਿਲਾ ਦਿਨ ਸੋਮਵਾਰ ਹੈ ਜੀ ਤੇ ਤਰੀਕ ਹੈ 7 ਅਕਤੂਬਰ 2019 ਨਾਨਕ ਸ਼ਾਹੀ ਮਿਤੀ 21 ਸੰਮਤ 551 ਹੈ ਜੀ ਸਕੂਲਾਂ ਚ ਲਓ ਜੀ ਛੁੱਟੀਆਂ ਤੋਂ ਮਗਰੋਂ ਅੱਜ ਪਹਿਲਾ ਦਿਨ ਆ ਸੋ ਬੱਚਿਆਂ ਦਾ ਦਿਲ ਕਰਦਾ ਹੋਣਾ ਕਿ ਸਕੂਲ ਜਾਈਏ ਜਾਂ ਨਾ ਜਾਈਏ ਕੁਛ ਬੱਚੇ ਚਾਹੁੰਦੇ ਹੋਣੇ ਆ ਸਕੂਲ ਜਾਇਆ ਜਾਵੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲਿਆ ਜਾਵੇ ਤੇ ਕੁਛ ਜੋ ਛੁੱਟੀਆਂ ਦੇ ਆਦੀ ਹੋ ਚੁੱਕੇ ਆ ਉਹਨਾਂ ਦਾ ਜਾਣ ਨੂੰ ਦਿਲ ਨੀ ਕਰਦਾ ਹੋਣਾ ਸੋ ਬੱਚਿਓ ਜਾਣਾ ਤਾਂ ਪੈਣਾ ਹੀ ਆ ਆਪਾਂ ਪੜ੍ਹਨਾ ਤਰੱਕੀਆਂ ਕਰਨੀਆਂ ਉੱਨਤੀਆਂ ਕਰਨੀਆਂ ਤੇ ਜ਼ਿੰਦਗੀ ਦੇ ਮਕਾਮ ਹਾਸਲ ਕਰਨੇ ਆ ਸੋ ਅੱਜ ਮੈਲਬਨ ਦੀਆਂ ਸੜਕਾਂ ਤੇ ਕਾਫੀ ਰਸ਼ ਹੋਣਾ ਜੀ ਸਕੂਲਾਂ ਦੇ ਨੇੜੇ ਤੇੜੇ ਸੋ ਜਿੰਨੇ ਵੀ ਕੰਮਾਂ ਤੇ ਆਉਣ ਜਾਣ ਵਾਲੇ ਆ ਉਹ ਥੋੜਾ ਜਿਹਾ ਆਪਣਾ ਸੋਚ ਸਮਝ ਕੇ ਰਸਤਾ ਆਪਦਾ ਰੂਟ ਪਲਾਨ ਕਰਕੇ ਜਾਇਓ ਤਾਂ ਜੋ ਟ੍ਰੈਫਿਕ ਤੋਂ ਬਚਿਆ ਜਾਵੇ ਤੇ ਸਮੇਂ ਸਿਰ ਤੁਸੀਂ ਆਪਣੇ ਕੰਮ ਤੇ ਪਹੁੰਚ ਸਕੋ ਸੋ ਇਸ ਦੇ ਨਾਲ ਹੀ ਆਪਾਂ ਆਸਟ੍ਰੇਲੀਆ ਦੇ ਟਾਈਮ ਤੇ ਝਾਤੀ ਮਾਰ ਲਈਏ ਜਿਵੇਂ ਮੈਲਬਰਨ ਦਾ ਹੁਣ ਦਾ ਸਮਾਂ 8:03 ਹੋ ਚੁੱਕੇ ਆ ਜੀ ਤੇ ਸੇਮ ਹੀ ਸਮਾਂ ਹੈਗਾ ਕੈਨਬਰਾ ਦਾ ਤੇ ਸਿਡਨੀ ਦਾ ਐਡਲੇਡ ਸਾਡੇ ਤੋਂ 1 ਘੰਟੇ ਦੇ ਫਰਕ ਦੇ ਨਾਲ ਹੈ 7:33 ਸੁਬਹ ਦੇ ਹੋ ਚੁੱਕੇ ਆ ਬ੍ਰਿਸਬਨ ਦੇ ਵਿਚ ਸਮਾਂ 7:03 ਹੈ ਜੀ ਪਰਥ ਦੇ ਵਿਚ ਸਮਾਂ 5:04 ਹੋ ਚੁੱਕੇ ਹੈ ਤੇ ਡਾਰਵਿਨ ਦੇ ਵਿਚ ਸਮਾਂ 6:34 ਹੋ ਚੁੱਕੇ ਹੈ ਸੋ ਇਹ ਸੀ ਆਸਟ੍ਰੇਲੀਆ ਦੇ ਸਮੇਂ ਦਾ ਵੇਰਵਾ ਇਸ ਦੇ ਨਾਲ ਹੀ ਆਪਾਂ ਥੋੜੀ ਜਿਹੀ ਮੌਸਮ ਤੇ ਵੀ ਝਾਤੀ ਮਾਰ ਲਈਏ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਆਸਟ੍ਰੇਲੀਆ ਦੇ ਮੌਸਮ ਦੇ ਵਿਚ ਪਲ ਦਾ ਕੋਈ ਪਤਾ ਨਹੀਂ ਲੱਗਦਾ ਹੁਣ ਸਮਾਂ ਕਿਹੋ ਜਿਹਾ ਤੇ ਕੁਛ ਹੋਰ ਘੰਟੇ 2 ਘੰਟਿਆਂ ਤੱਕ ਕਿਹੋ ਜਿਹਾ ਸਮਾਂ ਹੋ ਜਾਣਾ ਸੋ ਸਮੇਂ ਤੇ ਆਪਾਂ ਝਾਤੀ ਮਾਰਦੇ ਹੈਗੇ ਆ ਵੈਦਰ ਤੇ ਆਪਾਂ ਝਾਤੀ ਮਾਰਦੇ ਹੈਗੇ ਆ ਮੈਲਬਨ ਦੇ ਵਿਚ ਅੱਜ ਦਾ ਜਿਹੜਾ ਟੈਂਪਰੇਚਰ ਹੈਗਾ ਉਹ 17 ਡਿਗਰੀ ਤੋਂ ਲੈ ਕੇ 8 ਡਿਗਰੀ ਹੋਊਗਾ ਮੈਕਸੀਮਮ 17 ਡਿਗਰੀ ਤੇ ਮਿਨੀਮਮ 8 ਡਿਗਰੀ ਰਹੇਗਾ ਤਕਰੀਬਨ ਮੈਲਬਨ ਦਾ ਜਿਹੜਾ ਸਮਾਂ ਹੈਗਾ ਉਹ ਐਡਲੇਡ ਦੇ ਨਾਲ ਹੀ ਰਲਦਾ ਮਿਲਦਾ ਹੁੰਦਾ ਹੈ ਅਕਸਰ ਹੀ ਐਡਲੇਡ ਦੇ ਵਿਚ ਵੈਦਰ ਜਿਹੜਾ ਹੈਗਾ 17 ਡਿਗਰੀ ਤੋਂ ਮੈਕਸੀਮਮ ਤੇ ਮਿਨੀਮਮ 8 ਡਿਗਰੀ ਰਹੇਗਾ ਸਿਡਨੀ ਦੇ ਵਿਚ ਜਿਹੜਾ ਵੈਦਰ ਦਾ ਟੈਂਪਰੇਚਰ ਹੈਗਾ ਉਹ ਮੈਕਸੀਮਮ 23 ਡਿਗਰੀ ਤੇ ਮਿਨੀਮਮ 16 ਡਿਗਰੀ ਰਹੂਗਾ ਬ੍ਰਿਸਬਨ ਦੇ ਵਿਚ ਟੈਂਪਰੇਚਰ 33 ਡਿਗਰੀ ਤੋਂ ਲੈ ਕੇ ਮਿਨੀਮਮ 17 ਡਿਗਰੀ ਰਹੂਗਾ ਪਰਥ ਦੇ ਵਿਚ ਟੈਂਪਰੇਚਰ ਮੈਕਸੀਮਮ 12 ਡਿਗਰੀ ਤੇ ਮਿਨੀਮਮ 10 ਡਿਗਰੀ ਰਹੇਗਾ। ਡਾਰਵਿਨ ਦੇ ਵਿੱਚ ਟੈਂਪਰੇਚਰ ਮੈਕਸੀਮਮ 33 ਡਿਗਰੀ ਤੇ ਮਿਨੀਮਮ 23 ਡਿਗਰੀ ਰਹੇਗਾ। ਸੋ ਅੱਜ ਦੇ ਪ੍ਰੋਗਰਾਮਾਂ 'ਚ ਅੱਗੇ ਵਧਣ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਗੀਤ ਸੰਗੀਤ ਤੇ ਵੀ ਤੁਹਾਡੇ ਨਜ਼ਰ ਕਰਨ ਜਾ ਰਹੇ ਹਾਂ। ਸੋ ਸਰੋਤਿਆਂ ਦੀ ਨਜ਼ਰ ਹੈ ਜੀ, ਪਹਿਲਾ ਗੀਤ ਤਰਸੇਮ ਜੱਸਰ ਦੀ ਆਵਾਜ਼ ਵਿੱਚ ਰੈਬਲ ਤੋਂ ਪੇਸ਼ ਹੈ ਜੀ। ਤਰਸੇਮ ਜੱਸਰ ਦੀ ਆਵਾਜ਼
ਸਾਡੇ ਬਾਕੀ ਨੇ ਵੈਸਟਰਨ ਪੇਂਡੂ ਨਾ ਬਣੀ ਕਦੇ ਸਰਕਾਰਾਂ ਨਾ ਬਸ ਚੱਲਦੀ ਜ਼ਿੰਦਗੀ ਯਾਰਾਂ ਨਾ ਉਹ ਯਾਰੀ ਚ ਤਲਵਾਰਾਂ ਨਾ ਵੀ ਹੇਟਰ ਮੱਚਦੇ ਖਾਰਾਂ ਨਾ ਕਿਹੜੀ ਲਿਖਦੀ ਕਲਮ ਸਾਡੀ ਕਲਾਮ ਸਾਡੇ ਬਾਕੀ ਨੇ ਉਹ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵੀ ਕੌਮਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਉਹ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਸੜਕਾਂ ਤੇ ਜੋ ਬੰਦੇ ਭੇਜਣ ਨਰਕਾਂ ਤੇ ਕੁਝ ਲੀਡਰ ਹੋ ਗਏ ਠਰਕਾਂ ਤੇ ਤੇ ਸਿੰਗਰ ਹੋ ਗਏ ਬੜਕਾਂ ਤੇ ਉਹ ਗੀਤਾਂ ਵਿੱਚ ਬਦਮਾਸ਼ੀ ਆ ਕਦੇ ਸਿਸਟਮ ਮੂਰੇ ਬੋਲੇ ਨੀ ਟੀਵੀ ਤੇ ਪੜਦੇ ਕਿੱਲਰ ਨੇ ਕੁਝ ਤਾਂ ਸੜਕ ਤੇ ਖੋਲੇ ਨੀ ਭਾਵੇਂ ਯਾਰ ਦੀ ਗੱਡੀ ਛੋਟੀ ਆ ਪਰ ਉਹਦੇ ਵਿੱਚ ਨਜ਼ਾਰੇ ਨੇ ਰਹੀਸਾਂ ਦੇ ਨਾਲ ਪੜਦੀ ਨੀ ਸਾਡੇ ਆਮ ਯਾਰ ਜੇ ਸਾਰੇ ਨੇ ਮਨਮਰਜ਼ੀਆਂ ਦੇ ਨਾਲ ਉੱਡਦੇ ਆ ਲਗਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਕਦੇ ਸਲਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਪਹਿਲਾਂ ਮੂਮੈਂਟ ਛੇੜੀ ਸੀ ਉਹ ਜਿਹੜੀ ਮੱਛਰੀ ਫਿਰਦੀ ਸੀ ਸਰਕਾਰ ਗੋਰੇ ਦੀ ਘੇਰੀ ਸੀ ਉਹ ਲੜੂਆਂ ਦੇ ਲਈ ਜੁੱਤੀ ਆ ਜਮੀਰ ਅਜੇ ਨਾ ਸੁੱਤੀ ਆ ਉਹ ਕੌਮ ਨੂੰ ਲੋੜ ਆ ਲੀਡਰ ਦੀ ਚੋਰਾਂ ਨਾਲ ਰਲ ਕੇ ਕੁੱਤੀ ਆ ਸਖ ਲਾਣ ਤੇ ਐਸੇ ਸਿਸਟਮ ਤੇ ਜਿਹੜੇ ਹਵਾ ਚ ਗੱਲਾਂ ਕਰਦੇ ਨੇ ਪਰ ਕੁੱਤੇ ਰੈਸਕਿਊ ਹੋ ਜਾਂਦੇ ਇੱਥੇ ਬੱਚੇ ਬੋਰ ਚ ਮਰਦੇ ਨੇ ਬੱਚੇ ਬੋਰ ਚ ਮਰਦੇ ਨੇ ਨਹੀਂ ਸੁੱਤੇ ਸ਼ੇਰ ਨੂੰ ਛੇੜੀ ਦਾ ਇੰਤਕਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਕਦੇ ਸਲਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਰੋਲੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਜੇ ਲੋੜ ਪਈ ਹਿੱਕਾਂ ਤਾਣਦੇ ਆ ਹਥਿਆਰਾਂ ਵਾਲੇ ਜ਼ਖੀਰੇ ਨੇ ਉਹ ਸੂਰੇ ਸਾਡੇ ਵੀਰੇ ਨੇ ਉਹ ਗੁੱਟਾਂ ਦੇ ਵਿੱਚ ਕਲੇ ਸਾਡੇ ਨਾਰੰਨਾ ਵਾਲੇ ਕਲੀਰੇ ਨੇ ਅੱਜ ਇੱਕ ਦੋ ਪੰਨੇ ਫੋੜੇ ਨੇ ਕਿਤਾਬ ਲਾਈਫ ਦੀ ਬਾਕੀ ਆ ਉਹ ਸਾਦਾ ਵਰਗੀ ਫਿਰਦੀ ਆ ਤੇ ਸੋਤੀ ਜਾਂਦੇ ਆਕੀ ਆ ਛੋਟੀ ਰਾਤ ਰੋਮੈਂਟਿਕ ਆ ਤੇ ਸ਼ਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਮਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਤਰਸੇਮ ਜੱਸਰ ਦੇ ਗੀਤ ਤੋਂ ਮਗਰੋਂ ਮੈਂ ਦੁਬਾਰਾ ਸਰੋਤਿਆਂ ਦਾ ਸਵਾਗਤ ਕਰਦਾ ਜੀ। ਪ੍ਰੋਗਰਾਮ ਲਹਿਰਾਂ ਦੇ ਵਿੱਚ। ਲੋ ਹੁਣ ਆਪਾਂ ਪ੍ਰੋਗਰਾਮ ਦੀ ਰੂਪ ਰੇਖਾ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ। ਇਹਦੇ ਵਿੱਚ ਅੱਜ ਦਾ ਜੋ ਨਿੱਤ ਦੀਆਂ ਰੋਜ਼ਾਨਾ ਦੀਆਂ ਖਬਰਾਂ ਹੈਗੀਆਂ ਉਹ ਆਪਾਂ ਡਿਸਕਸ ਕਰਾਂਗੇ ਤੇ ਖਬਰਾਂ ਦੇ ਨਾਲ ਨਾਲ ਤੁਹਾਡੇ ਮੈਸੇਜਸ ਦੇ ਜਵਾਬ ਤੁਹਾਡੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨਾਲ ਨਾਲ ਆਪਾਂ ਹਰ ਇੱਕ ਡਿਸਕਸ ਕਰਦੇ ਚੱਲਾਂਗੇ। ਸੋ ਆਓ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਇੰਡੀਆ ਦੇ ਵਿੱਚ ਤੇ ਉਸ ਦੇ ਵਿੱਚ ਜੋ ਇਸ ਵੇਲੇ ਸਭ ਤੋਂ ਵੱਧ ਭਖਦਾ ਮੁੱਦਾ ਹੈਗਾ ਉਹ ਕਸ਼ਮੀਰ ਵਾਦੀ ਦਾ। ਸੋ ਪਹਿਲੀ ਖਬਰ ਹੈ ਜੀ ਕਿ ਵਾਦੀ 2 ਮਹੀਨਿਆਂ ਮਗਰੋਂ ਵੀ ਬੇਰੌਣਕੀ, ਸ਼ਹਿਰ ਵਿੱਚ ਕੁਝ ਦੁਕਾਨਾਂ ਖੁੱਲੀਆਂ, ਵਾਹਨ ਸੜਕਾਂ ਤੋਂ ਗਾਇਬ, ਸਕੂਲ ਵਿੱਚ ਵੀ ਨਹੀਂ ਆ ਰਹੇ ਬੱਚੇ। ਸੋ ਸਰਕਾਰ ਦੇ ਕਹਿਣ ਦੇ ਮੁਤਾਬਕ ਵਾਦੀ ਦੇ ਵਿੱਚ ਜਿਹੜਾ ਜਨ ਜੀਵਨ ਹੈਗਾ ਉਹ ਆਮ ਵਰਗਾ ਹੋ ਗਿਆ, ਲੋਕ ਆਮ ਆਰਾਮ ਦੇ ਨਾਲ ਰਹਿ ਰਹੇ ਹੈਗੇ ਆ, ਬਟ ਇਹਦੇ ਵਿੱਚ ਜਿਹੜੀ ਸੱਚਾਈ ਆ ਉਹ ਕੁਛ ਹੋਰ ਹੀ ਹੈਗੀ ਆ। ਸੋ ਆਪਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਜੇ ਬੱਚੇ ਸਕੂਲਾਂ ਦੇ ਵਿੱਚ ਨਹੀਂ ਜਾ ਰਹੇ ਕਰ ਰਹੇ, ਸੜਕਾਂ ਸੁੰਨੀਆਂ ਪਈਆਂ ਹੈਗੀਆਂ ਤੇ ਕੁਛ ਕੁ ਦੁਕਾਨਾਂ ਖੁੱਲੀਆਂ ਹੈਗੀਆਂ, ਤੇ ਉਹਨੂੰ ਆਪਾਂ ਕਿਵੇਂ ਕਹਿ ਸਕਦੇ ਹੈਗੇ ਕਿ ਜਿਹੜਾ ਜਨ ਜੀਵਨ ਹੈਗਾ ਨੋਰਮਲ ਹੋ ਗਿਆ ਹੈਗਾ। ਸੋ ਕਸ਼ਮੀਰ ਦਾ ਜਿਹੜਾ ਮੁੱਦਾ ਹੈ ਇਸ ਵੇਲੇ ਉਸ ਤੇ ਸਾਰੀ ਦੁਨੀਆਂ ਦੀਆਂ ਜਿਹੜੀਆਂ ਨਿਗਾਹਾਂ ਟਿਕੀਆਂ ਵੀਆਂ ਹੈਗੀਆਂ ਤੇ ਇੱਕ ਪਾਸੇ ਜਿਹੜੀ ਹੈਗੀ ਹੈ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਹੈ ਉਸ ਨੂੰ ਬਿਲਕੁਲ ਨੋਰਮਲ ਤਰੀਕੇ ਦੇ ਨਾਲ ਪੇਸ਼ ਕਰ ਰਹੀ ਹੈ ਤੇ ਜਿਹੜੀ ਉਹਦੇ ਵਿੱਚ ਸੱਚਾਈ ਹੈਗੀ ਉਹ ਕੁਛ ਹੋਰ ਹੈਗੀ ਆ। ਸੋ ਇਹ ਸਾਡਾ ਸੀਗਾ ਕਸ਼ਮੀਰ ਦਾ ਇਸ ਵੇਲੇ ਦੀ ਜੋ ਲੇਟੈਸਟ ਪੋਜੀਸ਼ਨ ਹੈਗੀ ਆ। ਬੜਾ ਉੱਥੇ ਸੀਰੀਅਸ ਇਸ਼ੂ ਬਣਿਆ ਹੋਇਆ ਹੈਗਾ। ਇਸ ਦੇ ਨਾਲ ਜੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਪੋਲੀਟਿਕਸ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਇੰਡੀਆ ਦੇ ਵਿੱਚ ਹੈਗੀ ਉਹਦੇ ਵਿੱਚ ਰਾਹੁਲ ਗਾਂਧੀ ਨੇ ਜਦੋਂ ਤੋਂ ਆਪਣੀ ਅਹੁਦਾ ਛੱਡਿਆ ਹੈਗਾ, ਰਾਹੁਲ ਗਾਂਧੀ ਦੇ ਹਟਣ ਮਗਰੋਂ ਯੂਥ ਕਾਂਗਰਸ ਦੀ ਬਹੁਤੀ ਪੁੱਛ ਨਾ ਰਹੀ। ਸੋ ਦੇਖੋ ਜੀ ਯੂਥ ਤੇ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਇਹਨਾਂ ਦੋਹਾਂ ਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰਾਂ ਦੀ ਕਸ਼ਮਕਸ਼ ਆਮ ਤੌਰ ਤੇ ਚੱਲਦੀ ਰਹਿੰਦੀ ਹੈਗੀ ਆ। ਕੁਛ ਲੋਕਾਂ ਦਾ ਮੰਨਣਾ ਹੈਗਾ ਕਿ ਜਿਹੜਾ ਯੂਥ ਹੁੰਦਾ ਹੈਗਾ ਉਹ ਜ਼ਿਆਦਾ ਵਧੀਆ ਰਹਿੰਦਾ ਹੈਗਾ ਤੇ ਕਈ ਵਾਰੀ ਜਦੋਂ ਯੂਥ ਅੱਗੇ ਆ ਕੇ ਕੰਮ ਕਰਦਾ ਹੈਗਾ ਤੇ ਬਜ਼ੁਰਗਾਂ ਨੂੰ ਲੱਗਦਾ ਹੈਗਾ ਕਿ ਸਾਡੀ ਜਿਹੜੀ ਹੈਗੀ ਹੈ ਪੁੱਛ ਪੜਤਾਲ ਨਹੀਂ ਰਹੀ। ਸੋ ਅਜਿਹਾ ਹੀ ਕੁਛ ਪਿਛਲੇ ਸਮੇਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਸੀਗਾ ਜਦੋਂ ਤੋਂ ਰਾਹੁਲ ਗਾਂਧੀ ਨੇ ਇਹ ਕਮਾਨ ਸੰਭਾਲੀ ਸੀ ਤੇ ਇਹਨਾਂ ਨੇ ਯੂਥ ਨੂੰ ਅੱਗੇ ਲੈ ਕੇ ਆਏ ਸੀਗੇ ਤੇ ਉਸ ਦੇ ਵਿੱਚ ਜਿਹੜੇ ਸੀਨੀਅਰ ਲੀਡਰਸ਼ਿਪ ਸੀਗੀ ਜੇ ਆਪਾਂ ਕਹਿ ਸਕਦੇ ਜਿਹੜੇ ਬਜ਼ੁਰਗ ਸੀਗੇ ਕਾਂਗਰਸ ਕਮਾਨ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਹੋਣਾ ਪਿਆ ਸੀ। ਸੋ ਆਪਸ ਦੇ ਵਿੱਚ ਥੋੜੀ ਬਹੁਤੀ ਜਿਹੜੀ ਸੀਗੀ ਉਹ ਕਸ਼ਮਕਸ਼ ਜਿਹੜੀ ਸੀਗੀ ਚੱਲਦੀ ਰਹਿੰਦੀ ਸੀ। ਸੋ ਹੁਣ ਰਾਹੁਲ ਗਾਂਧੀ ਦੇ ਪਿੱਛੇ ਹਟਣ ਮਗਰੋਂ ਜਿਹੜੀ ਹੈਗੀ ਆ ਬਜ਼ੁਰਗ ਆਗੂਆਂ ਦੀ ਜਿਹੜੀ ਕਤਾਰ ਹੈਗੀ ਆ ਅਗਲੀ ਕਤਾਰ ਦੇ ਵਿੱਚ ਦਾਖਲ ਹੋ ਗਿਆ ਤੇ ਥੋੜੀ ਜਿਹੀ ਉਹਨਾਂ ਦੀ ਜਿਹੜੀ ਹੈਗੀ ਆ ਦਖਲ ਅੰਦਾਜ਼ੀ ਵੱਧ ਵੀ ਗਈ ਹੈਗੀ ਆ। ਸਾਰਾ ਜਿਹੜਾ ਰੌਲਾ ਹੈਗਾ ਉਹ ਕੁਰਸੀ ਦਾ ਰੌਲਾ ਹੁੰਦਾ ਹੈਗਾ, ਬਜ਼ੁਰਗਾਂ ਨੂੰ ਹੁੰਦਾ ਹੈਗਾ ਕਿ ਸਾਡੇ ਕੋਲ ਹਮੇਸ਼ਾ ਹੀ ਇਹ ਕਮਾਂਡ ਰਵੇ, ਸਾਡੇ ਕੋਲ ਕੁਰਸੀ ਰਵੇ, ਤੇ ਯੂਥ ਨੂੰ ਹੁੰਦਾ ਹੈਗਾ ਕਿ ਅਸੀਂ ਜ਼ਿਆਦਾ ਬੈਟਰ ਕਰ ਸਕਦੇ ਹਾਂ। ਚਲੋ ਜਿਵੇਂ ਵੀ ਇਹਨਾਂ ਦਾ ਕਿਸੇ ਵੀ ਪਾਰਟੀਆਂ ਦੇ ਵਿੱਚ ਆਪੋ ਆਪਣਾ ਸਿਸਟਮ ਹੁੰਦਾ ਹੈਗਾ ਉਹ ਉਸੇ ਤਰ੍ਹਾਂ ਹੀ ਕਰਨਾ ਹੁੰਦਾ ਹੈਗਾ। ਸੋ ਦੇਖਦੇ ਹਾਂ ਕਿ ਜਿਹੜੇ ਅਗਲੇ ਬਜ਼ੁਰਗ ਆਗੂ ਜਿਹੜੇ ਪੁਰਾਣੇ ਸੀਗੇ ਉਹਨਾਂ ਨੇ ਹੁਣ ਦੁਬਾਰਾ ਜਿਹੜੀ ਕਮਾਨ ਸੰਭਾਲਣ ਦੇ ਵਿੱਚ ਆ ਰਹੇ ਹੈਗੇ ਆ। ਸੋ ਕੀ ਅਗਲਾ ਸੀਨ ਹੁੰਦਾ ਹੈਗਾ ਉਹ ਇਲੈਕਸ਼ਨਾਂ ਤੋਂ ਮਗਰੋਂ ਹੀ ਆਪਾਂ ਨੂੰ ਪਤਾ ਲੱਗੂਗਾ। ਸੋ ਇਸ ਦੇ ਨਾਲ ਨਾਲ ਅਗਰ ਆਪਾਂ ਜੇ ਦੇਖਦੇ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਹੁਣ ਜਦੋਂ ਵੀ ਸੜਕਾਂ ਤੇ ਜਾਂਦੇ ਹੈਗੇ ਆ ਤੇ ਆਸਟ੍ਰੇਲੀਅਨ ਜਿਹੜੀ ਗੌਰਮੈਂਟ ਹੈਗੀ ਆ ਉਹ ਡਰੱਗਸ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਸੁਚੇਤ ਹੋਈ ਵੀ ਹੈਗੀ ਆ। ਅਕਸਰ ਹੀ ਸੜਕਾਂ ਤੇ ਦੇਖਦੇ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ ਡਰੱਗ ਟੈਸਟ ਕਰ ਰਹੀ ਹੁੰਦੀ ਹੈਗੀ ਆ ਤੇ ਕੁਛ ਕੁ ਸਮੇਂ ਤੋਂ ਜਿਹੜੀ ਹੈਗੀ ਆ ਇਹ ਪੁਲਿਸ ਕਾਫੀ ਜ਼ਿਆਦਾ ਐਕਟਿਵ ਹੋਈ ਹੈ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਪਿੱਛੇ ਜਿਹੜਾ ਡਰੱਗ ਨੂੰ ਲੈ ਕੇ ਸਰਕਾਰ ਇੱਥੋਂ ਦੀ ਬੜੀ ਸੰਜੀਦਾ ਹੋਈ ਹੈ ਕਿਉਂਕਿ ਕਾਫੀ ਜਿਹੜੇ ਹੈਗੇ ਆ ਐਕਸੀਡੈਂਟਸ ਤੇ ਹੋਰ ਜਿਹੜੀਆਂ ਕਈ ਤਰ੍ਹਾਂ ਦੀਆਂ ਇਸ਼ੂਜ਼ ਜਿਹੜੇ ਸੀਗੇ ਉਹ ਵੱਧ ਗਏ ਸੀਗੇ। ਸੋ ਇਹਨਾਂ ਸਰਕਾਰਾਂ ਦੀ ਇਹੀ ਖਾਸੀਅਤ ਹੁੰਦੀ ਹੈਗੀ ਕਿ ਜਦੋਂ ਵੀ ਕੋਈ ਕਿਸੇ ਕਿਸਮ ਦਾ ਕੋਈ ਇਸ਼ੂ ਹੁੰਦਾ ਤੇ ਇਮੀਡੀਏਟਲੀ ਉਸ ਚੀਜ਼ ਦਾ ਰਿਐਕਸ਼ਨ ਲੈਂਦੇ ਹੈਗੇ, ਰਿਐਕਟ ਕਰਦੇ ਹੈਗੇ ਆ। ਸੋ ਅਕਸਰ ਹੀ ਸੜਕਾਂ ਤੇ ਦੇਖਿਆ ਜਾਂਦਾ ਹੈਗਾ ਕਿ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹੈਗੀਆਂ ਤੇ ਡਰੱਗ ਟੈਸਟ ਹੋ ਰਹੇ ਹੁੰਦੇ ਹੈਗੇ ਆ। ਸੋ ਇਸ ਦੇ ਨਾਲ ਨਾਲ ਜਿਹੜੀ ਹੈਗੀ ਆ ਇੱਥੋਂ ਦੀ ਪੁਲਿਸ ਕਹਿ ਲਈਏ ਜਾਂ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਕਹਿ ਲਈਏ, ਉਹ ਪਬਲਿਕ ਦਾ ਵੀ ਪੂਰਾ ਧਿਆਨ ਰੱਖਦਾ। ਇਹ ਨਹੀਂ ਹੈਗਾ ਕਿ ਉਹਨਾਂ ਨੇ ਜਿਹੜੇ ਹੈਗੇ ਆ ਡਰੱਗ ਟੈਸਟ ਕਰਨੇ ਆ ਤੇ ਲੰਬੀਆਂ ਲੰਬੀਆਂ ਲਾਈਨਾਂ ਕਤਾਰਾਂ ਲੱਗੀਆਂ ਵੀਆਂ ਹੈਗੀਆਂ ਤੇ ਉਹਦੇ ਵਿੱਚ ਲੰਬਾ ਟਾਈਮ ਤੁਹਾਨੂੰ ਵੇਟ ਕਰਨੀ ਪੈਂਦੀ ਹੈਗੀ ਆ। ਸੋ ਇਹੋ ਜਿਹਾ ਕੁਛ ਨਹੀਂ ਹੁੰਦਾ ਹੈਗਾ। ਜਦੋਂ ਕਿਤੇ ਇਹਨਾਂ ਨੂੰ ਲੱਗਦਾ ਹੈਗਾ ਕਿ ਹੁਣ ਥੋੜਾ ਜਿਹਾ ਜਿਹੜਾ ਹੈਗਾ ਟ੍ਰੈਫਿਕ ਜ਼ਿਆਦਾ ਜਾਮ ਹੋ ਸਕਦਾ ਹੈਗਾ ਤੇ ਨਾਲ ਦੀ ਨਾਲ ਫਿਰ ਇਹ ਉਹਨਾਂ ਨੂੰ ਲੰਘਾਉਣਾ ਵੀ ਸ਼ੁਰੂ ਕਰ ਦਿੰਦੇ ਆ, ਕੱਢਣਾ ਵੀ ਸ਼ੁਰੂ ਕਰ ਦਿੰਦੇ ਹੈਗੇ ਆ ਤਾਂ ਜੋ ਕਿਸੇ ਕਿਸਮ ਦਾ ਜਨ ਜੀਵਨ ਤੇ ਪ੍ਰਭਾਵ ਨਾ ਪੈ ਸਕੇ। ਸੋ ਆਸਟ੍ਰੇਲੀਆ ਗੌਰਮੈਂਟ ਨੇ ਜਾਂ ਆਸਟ੍ਰੇਲੀਆ ਦਾ ਪ੍ਰਸ਼ਾਸਨ ਹੈਗਾ, ਸਰਕਾਰ ਹੈਗੀ ਆ, ਇਹ ਜਿਹੜੀਆਂ ਡਰੱਗਸ ਵਾਲਾ ਜਿਹੜਾ ਸੀਨ ਹੈਗਾ ਉਹਨੂੰ ਲੈ ਕੇ ਕਾਫੀ ਸੰਜੀਦਾ ਹੋਏ ਆ, ਸੀਰੀਅਸ ਹੋਏ ਆ, ਬੜੀ ਚੰਗੀ ਗੱਲ ਹੈਗੀ ਆ। ਸੋ ਅਸੀਂ ਮਤਲਬ ਇਸ ਦੇ ਪੈਰਲਲ ਹੀ ਅਗਰ ਦੇਖਦੇ ਹੈਗੇ ਆ ਤੇ ਇੰਡੀਆ ਦੇ ਵਿੱਚ ਚਾਹੇ ਜਿੰਨਾ ਮਰਜ਼ੀ ਜਾਨੀ ਮਾਲੀ ਨੁਕਸਾਨ ਹੋ ਜੇ, ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਰਹਿੰਦੀਆਂ ਹੈਗੀਆਂ। ਸੋ ਉਹਨਾਂ ਨੂੰ ਜਗਾਉਣ ਵਾਸਤੇ ਜਿਹੜੀ ਆਮ ਪਬਲਿਕ ਹੈਗੀ ਆ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਹੈਗੇ ਆ, ਪੁਲਿਸ ਦੀਆਂ ਕੁੱਟਮਾਰਾਂ ਝੱਲਣੀਆਂ ਪੈਂਦੀਆਂ ਹੈਗੀਆਂ ਤੇ ਜਦੋਂ ਬਹੁਤ ਜ਼ਿਆਦਾ ਸਿਚੁਏਸ਼ਨ ਖਰਾਬ ਹੋ ਜਾਂਦੀ ਹੈਗੀ ਆ ਤੇ ਉਦੋਂ ਸਰਕਾਰ ਨੂੰ ਯਾਦ ਆਉਂਦੀ ਹੈਗੀ ਆ ਵੀ ਆਪਾਂ ਆਹ ਜਿਹੜਾ ਰੂਲ ਇਹਦੇ ਵਿੱਚ ਆਪਾਂ ਉਹਨੂੰ ਚੇਂਜ ਕਰਨ ਦੀ ਲੋੜ ਹੈਗੀ ਆ। ਸੋ ਜਦੋਂ ਕੋਈ ਸਰਕਾਰ ਜਾਂ ਕੋਈ ਜਿਹੜਾ ਡਿਪਾਰਟਮੈਂਟ ਮਹਿਕਮਾ ਹੈਗਾ ਕੋਈ ਐਕਸ਼ਨ ਲੈਂਦਾ ਹੈਗਾ ਤੇ ਜਿਹੜੀ ਓਪੋਜੀਸ਼ਨ ਜਿਹੜੀ ਪਾਰਟੀ ਹੈਗੀ ਉਹ ਚਾਹੇ ਚੰਗਾ ਵੀ ਕੰਮ ਹੋਵੇ ਉਹ ਉਹਦੇ ਅਗੇਂਸਟ ਖੜਨਾ ਸ਼ੁਰੂ ਕਰ ਦਿੰਦੀ ਹੈਗੀ ਆ। ਸੋ ਇਹੀ ਜਿਹੜਾ ਫਰਕ ਹੈਗਾ ਇਹਨਾਂ ਕੰਟਰੀਜ਼ ਦਾ, ਇੰਡੀਆ ਦਾ ਤੇ ਇਹਨਾਂ ਕੰਟਰੀਜ਼ ਦਾ, ਕਿ ਇਹਨਾਂ ਕੰਟਰੀਜ਼ ਦੇ ਵਿੱਚ ਆਮ ਤੌਰ ਤੇ ਜਿਹੜਾ ਹੈਗਾ ਇੱਥੋਂ ਦੇ ਜਿਹੜੇ ਨਾਗਰਿਕ ਹੈਗੇ ਆ, ਵਸਿੰਦੇ ਹੈਗੇ ਆ, ਇਹਨਾਂ ਦੀ ਸੁੱਖ ਸਹੂਲਤ ਨੂੰ ਧਿਆਨ ਦੇ ਵਿੱਚ ਰੱਖ ਕੇ ਇਮੀਡੀਏਟਲੀ ਐਕਸ਼ਨ ਲਏ ਜਾਂਦੇ ਹੈਗੇ ਆ, ਕਾਨੂੰਨ ਦੇ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਹੈਗੀਆਂ ਤਾਂ ਜੋ ਆਮ ਪਬਲਿਕ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਸੋ ਇਸ ਦੇ ਨਾਲ ਹੀ ਹੁਣ ਆਪਾਂ ਥੋੜਾ ਜਿਹਾ ਹੋਰ ਗੀਤ ਸੰਗੀਤ ਵਾਲੇ ਪਾਸੇ ਜਾ ਰਹੇ ਹੈਗੇ ਆ। ਸੋ ਇਹਦੇ ਆਪਣੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਦਾ ਵੀ ਸਾਨੂੰ ਨਾਲ ਦੀ ਨਾਲ ਧਿਆਨ ਰੱਖਣਾ ਪੈਂਦਾ ਹੈਗਾ ਤਾਂ ਜੋ ਉਹ ਵੀ ਤਰੋ ਤਾਜ਼ਾ ਹੋਏ ਰਹਿਣ। ਸੋ ਆਪਾਂ ਖਬਰਾਂ ਡਿਸਕਸ ਕਰਾਂਗੇ, ਖਬਰਾਂ ਦੇ ਜਿਹੜਾ ਹੈਗਾ ਨਾਲ ਨਾਲ ਅਸੀਂ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਅਗਲਾ ਜਿਹੜਾ ਗੀਤ ਹੈਗਾ ਉਹ ਰੋਹਿਣੀ ਬ੍ਰਦਰਸ ਲੈ ਕੇ ਆ ਰਹੇ ਆ ਮਾਂ ਬੋਲੀ ਨੂੰ, ਜਿਹਦਾ ਕਿ ਅੱਜ ਕੱਲ ਮਾਂ ਬੋਲੀ ਦਾ ਪੰਜਾਬ ਦੇ ਵਿੱਚ ਖਾਸ ਕਰਕੇ ਜਾਂ ਸਾਰੀ ਦੁਨੀਆਂ ਭਰ ਦੇ ਵਿੱਚ ਜਿਹੜੇ ਪੰਜਾਬੀ ਸਾਡੇ ਵਸੇ ਹੋਏ ਆ ਉਹ ਇਸ ਇਸ਼ੂ ਨੂੰ ਲੈ ਕੇ ਬੜੇ ਸੀਰੀਅਸ ਹੋਏ ਵੇ ਹੈਗੇ ਆ ਕਿਉਂਕਿ ਸਾਰਿਆਂ ਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਮਾਂ ਬੋਲੀ ਹੈਗੀ ਆ ਉਹ ਸਾਡੇ ਹੀ ਦੇਸ਼ ਪੰਜਾਬ ਦੇ ਵਿੱਚ ਖਤਰੇ ਦੇ ਵਿੱਚ ਪਈ ਹੋਈ ਹੈਗੀ ਆ। ਸੋ ਲਓ ਆਪਾਂ ਰੋਹਿਣੀ ਬ੍ਰਦਰਸ ਵੱਲੋਂ ਗਾਇਆ ਹੋਇਆ ਮਾਂ ਬੋਲੀ ਤੇ ਗੀਤ ਸੁਣਦੇ ਹਾਂ।
ਫੁੱਲ ਗਏ
खूबसूरत गीत रोहिणी ब्रदर्स वालों मां बोली पंजाबी ते गाया गया। सो एक तो साडा वसदा पंजाब देश पंजाब भारत दे विच है ते इस दे नाल ही जिहड़ा साडा दूजा पंजाब है इन्हां बाहरले मुल्कां दे विच चाहे वह आस्ट्रेलिया कनेडा इंग्लैंड है अमेरिका इन्हां कंट्रीज दे विच साडा जिहड़ा दूजा पंजाब वस रहा। सो साडा देश पंजाब जिथे किते भी दुनिया दे कोने कोने दे विच कोई भी पंजाबी जिथे वस रहा उहदे दिल दे विच ओह पंजाब वसदा ते उहदे दिल दे विच मां बोली पंजाबी लई अथाह प्यार हैगा। सो असीं देखदे हां कि इत्थे इन्हां कंट्रीज दे विच जिवें हुण इस गाने दे विच दस्सिया गया है कि देसी दे नाल पहचान कीती जांदी हैगी है पंजाबी दी। सो इन्हां कंट्रीज दे विच असी माण महसूस करते हैं देसी होने से माण महसूस करते हैं असी पंजाबी होने से। जदों कोई पंजाबी इत्थे पलांगा पटदा है अगे वधदा है तां साडा सिर फखर दे नाल शान दे नाल उच्चा हो जांदा है। सो इस दे नाल ही साडी एक बदकिस्मती आ कि साडे अपने देश पंजाब दे विच असी पंजाबी बोलण नूं शर्म महसूस करते हैं। अगर साडा कोई बच्चा इंग्लिश दे विच गल करदा है या हिंदी दे विच गल करदा है तां उहनूं टौर समझिया जांदा है। मैं निजी तौर ते जे कहां तां मैं अंग्रेजी दे इंग्लिश दे या हिंदी दे विरुद्ध नहीं पर गल चल रही है मां बोली पंजाबी दी। सो सानूं माण होना चाहीदा पंजाबी ते पंजाबी होण ते पंजाबी होण दे नाल नाल साडी मां बोली ते। अक्सर असीं पंजाब दे विच देखदे आ कि स्कूलां दे विच उत्थे स्कूलां दे विच इंग्लिश दे विच बच्चां नूं कहा जांदा कि तुसीं आपस दे विच गल करो जे तुसीं इंग्लिश दे विच गल नहीं कर सकदे तां तुसीं हिंदी दे विच गल करो। अगर बच्चे पंजाबी दे विच गल करदे आ तां बहुत सारे स्कूलां दे विच फाइन कीता जांदा है। मैं पिछे जे कुछ जिहड़ा सोशल मीडिया ते देख रहा सीगा कि काफी स्कूलां दे विच कई जिहड़े समाज सेवी हैगे आ उत्थे जांदे हैगे उन्होंने इस चीज का नोटिस लेना शुरू करता हैगा। बट गल यह है कि असीं इस तरीके दे नाल पंजाबी नूं प्रमोट कर पावांगे। पंजाबी साडे लई बहुत ज्यादा जरूरी हैगी आ। सो अगर असीं अपनी मां भाषा दे नाल टुट गए तां कह लो असीं सारे कासे नालों टुट गए। सो सानूं सारिआं नूं अंदरों इस मां बोली लई प्यार होना चाहिदा ਸੋ ਤਾਂ ਹੀ ਅਸੀਂ ਇਸ ਨੂੰ ਜਿੰਦਾ ਰੱਖ ਸਕਦੇ ਹੈਗੇ ਆ। ਇਸ ਦਾ ਪਤਾ ਪੰਜਾਬੀ ਮਾਂ ਬੋਲੀ ਦਾ ਪਤਾ ਇਹਨਾਂ ਕੰਟਰੀਜ਼ ਦੇ ਵਿੱਚ ਆ ਕੇ ਸਾਨੂੰ ਲੱਗਦਾ ਕਿ ਇਸ ਦੀ ਕੀ ਵੈਲਿਊ ਹੈ, ਕੀ ਇਹਦੀ ਅਹਿਮੀਅਤ ਹੈ। ਸੋ ਬੜਾ ਹੀ ਖੂਬਸੂਰਤ ਗੀਤ ਸੀਗਾ, ਪੰਜਾਬੀ ਬੋਲੀ ਨੂੰ ਇਹਨਾਂ ਨੇ ਇਸ ਦੇ ਵਿੱਚ ਮਾਂ ਬੋਲੀ ਨੂੰ ਜਿਹੜਾ ਹੈਗਾ ਪ੍ਰੋਜੈਕਟ ਕੀਤਾ ਕਿ ਕਿਵੇਂ ਪੰਜਾਂ ਦਰਿਆਵਾਂ ਦੀ ਜਿਹੜੀ ਧਰਤੀ ਸੀਗੀ ਉਹਦੀ ਮਾਂ ਬੋਲੀ ਪੰਜਾਬੀ ਸੀ, ਤੇ ਅੱਜ ਅਸੀਂ ਮਤਲਬ ਹੈਗਾ ਉਸ ਨੂੰ ਅਸੀਂ ਵਿਸਾਰ ਰਹੇ ਹੈਗੇ ਆ, ਜਾਂ ਦੇਸੀ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਇਹ ਪੰਜਾਬੀ ਬੋਲਦਾ ਇਹ ਦੇਸੀ ਆ, ਤੇ ਜਿਹੜਾ ਦੂਜੀ ਕੋਈ ਹੋਰ ਲੈਂਗੁਏਜ ਇੰਗਲਿਸ਼ ਹੈ ਜਾਂ ਹਿੰਦੀ ਬੋਲਦਾ ਤਾਂ ਉਹ ਕਲਚਰਡ ਹੈਗਾ। ਸੋ ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਮਾਂ ਬੋਲੀ ਪੰਜਾਬੀ ਤੇ। ਲਓ ਜੀ, ਹੁਣ ਅਗਲੀ ਜਿਹੜੀ ਖਬਰ ਹੈਗੀ ਆ ਉਹ ਪੰਜਾਬ ਦੇ ਵਿੱਚੋਂ ਆਈ ਹੈਗੀ ਹੈ। ਸਰਦਾਰ ਕਾਹਨ ਸਿੰਘ ਪੰਨੂ ਜੋ ਇਸ ਵੇਲੇ ਖੁਰਾਕ ਤੇ ਡਰੱਗ ਪ੍ਰਬੰਧਕ ਪੰਜਾਬ ਦੇ ਲਾਏ ਹੋਏ ਇਸ ਵੇਲੇ ਕਮਿਸ਼ਨਰ ਹੈਗੇ ਆ ਸਰਦਾਰ ਕਾਹਨ ਸਿੰਘ ਪੰਨੂ IAS। ਸਰਦਾਰ ਕਾਹਨ ਸਿੰਘ ਪੰਨੂ ਆਪਣੀ ਇਮਾਨਦਾਰੀ ਕਰਕੇ ਤੇ ਆਪਣੇ ਕੰਮਾਂ ਕਰਕੇ ਹਮੇਸ਼ਾ ਜਿਹੜੇ ਹੈਗੇ ਆ ਚਰਚਾ ਦੇ ਵਿੱਚ ਰਹਿੰਦੇ ਹੈਗੇ ਆ। ਇੱਕ ਇਮਾਨਦਾਰ IAS ਅਫਸਰ ਵਜੋਂ ਜਾਣੇ ਜਾਂਦੇ ਹੈਗੇ ਆ। ਸੋ ਆਪਾਂ ਅਕਸਰ ਹੀ ਦੇਖਦੇ ਆ ਤਕਰੀਬਨ ਇਹਨਾਂ ਦੇ ਮਹਿਕਮੇ ਜਿਹੜੇ ਹੈਗੇ ਆ ਉਹ ਬਦਲਦੇ ਰਹਿੰਦੇ ਹੈਗੇ ਆ, ਕਦੇ ਕਿਹੜਾ ਮਹਿਕਮਾ, ਕਦੇ ਕਿਹੜਾ ਮਹਿਕਮਾ, ਕਦੇ ਕਿਹੜਾ ਮਹਿਕਮਾ। ਸੋ ਇਹਨਾਂ ਦੀ ਬਦਲੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਰੀਜ਼ਨ ਹੈਗਾ ਇੱਕ ਤੋਂ ਦੂਜਾ, ਦੂਜੇ ਤੋਂ ਤੀਜੇ ਨੂੰ ਕਿਉਂ ਚੇਂਜ ਕੀਤਾ ਜਾਂਦਾ। ਕਿਉਂਕਿ ਜੇ ਅੱਜ ਦੀ ਅਸੀਂ ਡੇਟ ਦੇ ਵਿੱਚ ਦੇਖੀਏ ਤਾਂ ਸੱਚਾ ਸੁੱਚਾ ਤੇ ਇਮਾਨਦਾਰ ਹੋ ਕੇ ਚੱਲਣਾ ਜਿਹੜਾ ਹੈਗਾ ਬਹੁਤ ਔਖਾ ਹੈਗਾ। ਖਬਰ ਹੈਗੀ ਹੈ ਜੀ ਕਿ 900 ਕਿਲੋ ਮਿਲਾਵਟੀ ਘਿਓ ਜ਼ਬਤ ਕੀਤਾ ਜੀ ਫੂਡ ਸੇਫਟੀ ਟੀਮ ਨੇ ਮਾਨਸਾ ਦੇ ਵਿੱਚ। ਦੇਖੋ ਮਾਨਸਾ ਦਾ ਕੋਈ ਬਿਜ਼ਨਸ ਆਪਰੇਟਰ ਹੈਗਾ ਜਿਸ ਤੋਂ ਉਹਨਾਂ ਨੇ 900 ਕਿਲੋ ਮਿਲਾਵਟੀ ਘਿਓ ਜ਼ਬਤ ਕੀਤਾ ਹੈਗਾ। ਜ਼ਹਿਰ ਦਿੱਤੀ ਜਾ ਰਹੀ ਹੈ ਸਾਡੇ ਉੱਥੋਂ ਦੇ ਭੈਣਾਂ ਭਰਾਵਾਂ ਵਸਿੰਦਿਆਂ ਨੂੰ, ਸਾਡੇ ਬੱਚਿਆਂ ਨੂੰ। ਇਹ ਸਾਡਾ ਜਿਹੜਾ ਲਾ ਹੈ, ਕਾਨੂੰਨ ਹੈ। ਹੁਣ ਆਪਾਂ ਦੇਖੀਏ ਕਿ ਸਾਡਾ ਲਾ ਕਾਨੂੰਨ ਕਿੰਨਾ ਇਹੋ ਜਿਹੇ ਲੋਕਾਂ ਦੇ ਪ੍ਰਤੀ ਸੌਫਟ ਹੈਗਾ। ਜੇ ਮੰਨ ਲਓ ਕੋਈ ਬੰਦਾ ਕੋਈ ਕ੍ਰਾਈਮ ਕਰਦਾ ਉੱਥੇ, ਕੋਈ ਕੁੱਟਮਾਰ ਕਰਦਾ, ਕਿਸੇ ਸੱਟ ਫੇਟ ਲੱਗਦੀ ਹੈ ਜਾਂ ਕਿਸੇ ਨੂੰ ਮਾਰ ਦਿੱਤਾ ਜਾਂਦਾ ਹੈਗਾ, ਤਾਂ ਉਸ ਨੂੰ ਉਹਦੀ ਸਜ਼ਾ ਦੇ ਅਕੋਰਡਿੰਗ ਉਮਰ ਕੈਦ ਦੀ ਵੀ ਸਜ਼ਾ ਦਿੱਤੀ ਜਾਂਦੀ ਹੈ, ਫਾਂਸੀ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ। ਬਟ ਇੱਥੇ ਜਿਹੜੇ ਮਿਲਾਵਟਾਂ ਕਰਦੇ ਆ, ਹਜ਼ਾਰਾਂ ਜਾਨਾਂ ਦੇ ਨਾਲ, ਲੱਖਾਂ ਜਾਨਾਂ ਦੇ ਨਾਲ ਖੇਡਦੇ ਆ, ਤੇ ਉਹਨਾਂ ਤੇ ਕੋਈ ਵੀ ਇਹੋ ਜਿਹੇ ਹਾਰਡ ਐਕਸ਼ਨ ਨਹੀਂ ਹੁੰਦੇ। ਆਪਾਂ ਆਮ ਕੰਟਰੀਜ਼ ਦੇ ਵਿੱਚ ਦੇਖਦੇ ਆ, ਇਹੋ ਜਿਹੇ ਕੰਟਰੀ ਵੀ ਹੈਗੇ ਆ ਜਿੱਥੇ ਇਹਨਾਂ ਨੂੰ ਬੜੇ ਸੰਜੀਦਾ ਤੌਰ ਤੇ ਲਿਆ ਜਾਂਦਾ। ਮੈਂ ਇੱਥੇ ਕਹੂੰਗਾ ਕਿ ਇਹ ਅਸਲ ਦੇ ਵਿੱਚ ਜਿਹੜੇ ਕਾਤਲ ਲੋਕ ਹੈਗੇ ਆ ਇਹ ਆ ਜਿਹੜੇ ਕਿ ਸਲੋ ਪੋਇਜ਼ਨ ਦੇ ਕੇ ਸਾਡੇ ਉੱਥੋਂ ਦੇ ਭੈਣਾਂ ਭਰਾਵਾਂ ਨੂੰ, ਸਾਡੇ ਉੱਥੋਂ ਦੇ ਕੰਟਰੀ ਦੇ ਵਸਿੰਦਿਆਂ ਨੂੰ ਜ਼ਹਿਰ ਦੇ ਕੇ ਮਾਰ ਰਹੇ ਆ। ਸੋ ਰਲੀ ਮਿਲੀ ਭੁਗਤ ਹੁੰਦੀ ਹੈ ਥੱਲੋਂ ਤੋਂ ਲੈ ਕੇ ਉੱਪਰ ਤੱਕ। ਹਜ਼ਾਰਾਂ ਲੱਖਾਂ ਲੋਕਾਂ ਦੇ ਕਾਤਲ ਇਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਕਿ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਲਿਆ ਕੇ ਇਮੀਡੀਏਟਲੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ। ਪਰ ਸਾਡਾ ਜਿਹੜਾ ਕਾਨੂੰਨ ਆ ਉੱਥੋਂ ਦਾ, ਉਹਦੇ ਵਿੱਚ ਇੰਨੀਆਂ ਦਾ ਪੇਚ ਹੈਗੀਆਂ, ਇੰਨੀਆਂ ਉਹਦੇ ਵਿੱਚ ਮੋਰੀਆਂ ਹੈਗੀਆਂ ਕਿ ਜਿਹੜੀਆਂ ਅਦਾਲਤਾਂ ਹੈਗੀਆਂ ਆਪਦੇ ਫੈਸਲੇ ਸੁਣਾਉਂਦੀਆਂ ਬਹੁਤ ਟਾਈਮ ਲਾ ਦਿੰਦੀਆਂ ਹੈਗੀਆਂ। ਸੋ ਅਗਰ ਇਹੋ ਜਿਹੀਆਂ ਜਿਹੜੀਆਂ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਦੇਖਦੇ ਹਾਂ ਇੱਥੇ ਕੋਈ ਅਗਰ ਮਿਲਾਵਟ ਕਰਦਾ ਫੜਿਆ ਜਾਂਦਾ ਤਾਂ ਉਹਦੀ ਕੁਰਕੀ ਤੱਕ ਹੋ ਜਾਂਦੀ ਆ। ਸੋ ਉੱਥੇ ਜਿਹੜੇ ਲੋਕ ਹੈਗੇ ਆ ਇੰਡੀਆ ਦੇ ਵਿੱਚ ਕਹੀਏ, ਪੰਜਾਬ ਦੇ ਵਿੱਚ ਕਹੀਏ, ਹੋਰ ਸਟੇਟਾਂ ਦੇ ਵਿੱਚ ਕਹੀਏ, ਤਾਂ ਸ਼ਰੇਆਮ ਜ਼ਹਿਰ ਲੋਕਾਂ ਨੂੰ ਖਵਾ ਰਹੇ ਆ। ਲੋਕਾਂ ਦਾ ਲੱਖਾਂ ਕਰੋੜਾਂ ਰੁਪਈਆ ਹਸਪਤਾਲਾਂ ਤੇ ਖਰਚ ਹੋ ਰਿਹਾ, ਲੱਖਾਂ ਲੋਕ ਭਿਆਨਕਰ ਬਿਮਾਰੀਆਂ ਦੇ ਨਾਲ ਜਿਹੜੀਆਂ ਕਿ ਇਹਨਾਂ ਜ਼ਹਿਰਾਂ ਤੋਂ ਲੱਗਦੀਆਂ ਉਹਨਾਂ ਦੇ ਨਾਲ ਮਰ ਰਹੇ ਆ। ਪਰ ਸਾਡੀਆਂ ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ, ਕਿਉਂਕਿ ਸਰਕਾਰਾਂ ਨੂੰ ਜਿਹੜੀ ਫੰਡਿੰਗ ਦੇਣ ਵਾਲੇ ਹੈਗੇ ਆ ਉਹ ਇਹੋ ਜਿਹੇ ਲੋਕ ਆ ਜਿਹੜੇ ਗਲਤ ਤਰੀਕੇ ਦੇ ਨਾਲ ਬਹੁਤ ਛੇਤੀ ਤੇ ਬਹੁਤ ਜ਼ਿਆਦਾ ਪੈਸਾ ਕਮਾਉਂਦੇ ਆ। ਸੋ ਇਹਨਾਂ ਸਾਰੀਆਂ ਕ੍ਰਿਤੀਆਂ ਨੂੰ ਲੈ ਕੇ ਅਗਰ ਆਪਾਂ ਦੇਖੀਏ ਤਾਂ ਸਾਨੂੰ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਹੈ। ਆਵਾਜ਼ ਉਠਾਉਣ ਦੀ ਬਹੁਤ ਜ਼ਰੂਰਤ ਹੈ। ਸੋ ਸਾਰੇ ਰਲ ਮਿਲ ਕੇ ਅਸੀਂ ਇਹਨਾਂ ਚੀਜ਼ਾਂ ਦੇ ਅਗੇਂਸਟ ਇਕੱਠੇ ਹੋਈਏ, ਨਾ ਕਿ ਅਸੀਂ ਸੋਚੀਏ ਵੀ ਚਲੋ ਆਪਾਂ ਕੀ ਲੈਣਾ, ਨੁਕਸਾਨ ਤਾਂ ਹੀਰ ਸਾਡਾ ਹੀ ਹੋ ਰਿਹਾ। ਸੋ ਹੁਣ ਦੇਖਦੇ ਹਾਂ ਜੀ, ਕਾਹਨ ਸਿੰਘ ਪੰਨੂ ਜੀ ਨੇ ਹੁਣ ਇਹੋ ਜਿਹੇ ਐਕਸ਼ਨ ਤਾਂ ਉਹ ਲੈ ਰਹੇ ਆ, ਪਰ ਕੀ ਇਸ ਡਿਪਾਰਟਮੈਂਟ ਦੇ ਵਿੱਚ ਵੀ ਉਹ ਟਿਕੇ ਰਹਿਣਗੇ ਕਿ ਨਹੀਂ ਟਿਕੇ ਰਹਿਣਗੇ। ਸੋ ਇੱਕ ਚੰਗਾ ਉਪਰਾਲਾ ਹੈ, ਚੰਗਾ ਉੱਦਮ ਹੈਗਾ, ਇਹੋ ਜਿਹੇ ਅਫਸਰਾਂ ਦੀ ਜ਼ਰੂਰਤ ਹੈਗੀ ਹੈ ਸਾਰੇ ਮਹਿਕਮਿਆਂ ਦੇ ਵਿੱਚ, ਇਹੋ ਜਿਹੇ ਅਫਸਰ ਇੰਡੀਪੈਂਡੈਂਟ ਓਪਰੇਟ ਕਰ ਸਕਣ, ਇਹਨਾਂ ਨੂੰ ਪੂਰਨ ਤੌਰ ਤੇ ਆਜ਼ਾਦੀ ਦਿੱਤੀ ਜਾਵੇ ਐਕਸ਼ਨ ਲੈਣ ਦੀ। ਫਿਰ ਹੋ ਸਕਦਾ ਹੈਗਾ ਕਿ ਇਹੋ ਜਿਹੜੇ ਕ੍ਰਾਈਮਸ ਹੈਗੇ ਆ, ਮੈਂ ਇਹਨੂੰ ਕ੍ਰਾਈਮ ਵਰਡ ਕਹੂੰਗਾ, ਕਿ ਇਹੋ ਜਿਹੜੇ ਕ੍ਰਾਈਮਸ ਹੈਗੇ ਆ ਉਹ ਘੱਟ ਸਕਣ। ਸੋ ਬੜੀ ਜ਼ਰੂਰਤ ਹੈਗੀ ਆ ਮਿਲਾਵਟਾਂ ਆਲੇ ਪਾਰਟ ਤੇ ਦੇਖਣ ਦੀ। ਹੁਣ ਤਾਂ ਆਪਾਂ ਈਵਨ ਸਬਜ਼ੀਆਂ ਦੇਖਦੇ ਹਾਂ, ਫਰੂਟਸ ਦੇਖਦੇ ਹਾਂ, ਉਹਨਾਂ ਨੂੰ ਕੈਮੀਕਲਸ ਦੇ ਵਿੱਚ ਪਾਇਆ ਜਾਂਦਾ, ਉਹਨਾਂ ਦੇ ਰੰਗ ਚੇਂਜ ਕੀਤੇ ਜਾਂਦੇ ਆ, ਉਹਨਾਂ ਦੇ ਟੇਸਟ ਚੇਂਜ ਕੀਤੇ ਜਾਂਦੇ ਆ। ਆਪਾਂ ਦੇਖੋ ਕਿ ਕਿੰਨਾ ਜ਼ਹਿਰ ਸਾਡੇ ਅੰਦਰ, ਇਹ ਜਿਹੜੇ ਲੋਕ ਹੈ ਪੈਸਾ ਕਮਾਉਣ ਦੀ ਆੜ ਦੇ ਵਿੱਚ ਸਾਡੇ ਅੰਦਰ ਹੀ ਜ਼ਹਿਰ ਭੇਜ ਰਹੇ ਆ, ਜਿਹਦੇ ਨਾਲ ਸਾਡੀਆਂ ਕਿੰਨੀਆਂ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ, ਕਿੰਨਾ ਸਾਡੀ ਪੈਸੇ ਦੀ ਬਰਬਾਦੀ ਹੋ ਰਹੀ ਆ। ਸੋ ਬੜੀ ਜ਼ਰੂਰਤ ਹੈਗੀ ਆ ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਦੇਣ ਦੀ, ਤਾਂ ਜੋ ਅਸੀਂ ਆਪਣੀ ਆਵਾਜ਼ ਬੁਲੰਦ ਕਰਕੇ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਤੋਂ, ਕੁੰਭਕਰਨ ਦੀ ਨੀਂਦ ਤੋਂ ਉਠਾ ਸਕੀਏ। ਅਗਲੀ ਖਬਰ ਹੈਗੀ ਹੈ ਜੀ, ਨਿੱਜੀਕਰਨ ਦੇ ਵਿਰੋਧ ਚ ਕਾਲਿਆਂ ਵਾਲੀ ਰੇਲਵੇ ਸਟੇਸ਼ਨ ਤੇ ਧਰਨਾ ਦਿੱਤਾ। ਲਓ ਜੀ, ਇੱਕ ਟ੍ਰੇਨ ਰਹਿੰਦੀ ਸੀਗੀ, ਇਹਨੂੰ ਵੀ ਕਹਿੰਦੇ ਹੁਣ ਜਿਹੜੀ ਹੈਗੀ ਆ ਸਰਕਾਰ ਹੈਗੀ ਆ ਇਸ ਮਹਿਕਮੇ ਨੂੰ ਵੀ ਨਿੱਜੀਕਰਨ ਵਾਲੇ ਪਾਸੇ ਲਿਜਾ ਰਹੀ ਹੈਗੀ ਆ। ਨਿੱਜੀ ਕੰਪਨੀ ਵੱਲੋਂ ਤੇਜਸ ਐਕਸਪ੍ਰੈਸ ਚਲਾਉਣ ਦੇ ਫੈਸਲੇ ਦਾ ਕਰਮਚਾਰੀ ਸੰਗਠਨਾਂ ਵੱਲੋਂ ਤਿੱਖਾ ਵਿਰੋਧ। ਦੇਸ਼ ਵਿਚਲੇ ਜਨਤਕ ਖੇਤਰਾਂ ਦਾ ਭੋਗ ਪਾਉਣ ਤੇ ਤੁਲੀ ਕੇਂਦਰ ਸਰਕਾਰ ਨੇ ਹੁਣ ਰੇਲਵੇ ਦੇ ਨਿੱਜੀਕਰਨ ਦੇ ਕੁਹਾੜੇ ਨੂੰ ਹੋਰ ਤਿੱਖਾ ਕਰ ਦਿੱਤਾ। ਭਾਰਤ ਸਰਕਾਰ ਨੇ IRCTC ਨਿੱਜੀ ਕੰਪਨੀ ਵੱਲੋਂ ਤੇਜਸ ਐਕਸਪ੍ਰੈਸ ਚਲਾਉਣ ਦਾ ਫੈਸਲਾ ਕੀਤਾ। ਲਓ ਜੀ, ਗੱਲ ਇਹ ਹੈ ਵੀ ਸਰਕਾਰਾਂ ਹੁਣ ਪ੍ਰਾਈਵੇਟ ਕੰਪਨੀਆਂ ਨੂੰ ਜਿਹੜਾ ਹੈਗਾ ਡੇ ਬਾਈ ਡੇ ਨਿੱਜੀਕਰਨ ਵਾਲੇ ਪਾਸੇ ਲਿਜਾ ਰਹੀਆਂ, ਤੇ ਜਿਹੜੇ ਸਰਕਾਰੀ ਮਹਿਕਮੇ ਵਾਲੀ ਸਾਈਡ ਤੇ ਹੈਗੇ ਆ ਇਹਨਾਂ ਨੇ ਕਹਿ ਸਕਦੇ ਆ ਵੀ ਆਪਣੇ ਹੱਥ ਹੀ ਖੜੇ ਕੀਤੇ ਵੇ ਕਿ ਸਾਡੇ ਕੋਲੋਂ ਨਹੀਂ ਚੱਲਦੇ। ਤੇ ਹੁਣ ਆਪਾਂ ਆਪ ਹੀ ਸੋਚ ਕੇ ਦੇਖੀਏ ਕਿ ਸਾਡਾ ਜਿਹੜਾ ਉੱਥੇ ਨੌਜਵਾਨ ਹੈ ਉਹਦਾ ਕੀ ਫਿਊਚਰ ਹੋਊਗਾ, ਉੱਥੇ ਨੌਜਵਾਨ ਕੀ ਕਰੂਗਾ, ਕੀ ਪ੍ਰਾਈਵੇਟ ਕੰਪਨੀਆਂ ਇਹਨਾਂ ਨੌਜਵਾਨਾਂ ਨੂੰ ਇਹਨਾਂ ਦਾ ਜੋ ਬਣਦਾ ਵੇਤਨ ਹੈਗਾ ਉਹ ਦੇਣਗੀਆਂ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੋਈ ਕੰਪਨੀ, ਕੋਈ ਵੀ ਪ੍ਰਾਈਵੇਟ ਜਿਹੜੀਆਂ ਆਰਗਨਾਈਜੇਸ਼ਨ ਹੈਗੀਆਂ ਉਹ ਯੂਥ ਨੂੰ ਜਾਂ ਜਿਹੜੇ ਵੀ ਉੱਥੇ ਕਰਮਚਾਰੀ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਉਹ ਪ੍ਰੋਪਰ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਜਾਂ ਵੇਤਨ ਆਦਿ ਨਹੀਂ ਦਿੰਦੇ। ਇਸੇ ਕਰਕੇ ਉੱਥੇ ਜਿਹੜੀ ਬੇਰੁਜ਼ਗਾਰੀ ਹੈਗੀ ਹੈ, ਗਰੀਬੀ ਹੈਗੀ ਉਹ ਡੇ ਬਾਈ ਡੇ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਤੇ ਜਿਹੜਾ ਪੈਸਾ ਹੈਗਾ ਉਹ ਕੁਛ ਕੁ ਲੋਕਾਂ ਦੇ ਜਿਹੜਾ ਕੋਲ ਹੈਗਾ ਵੱਧ ਰਿਹਾ, ਕੁਛ ਕੁ ਕੰਪਨੀਆਂ ਦੇ ਕੋਲ ਜਾ ਰਿਹਾ ਹੈਗਾ। ਸੋ ਇੰਡੀਆ ਦਾ ਜੇ ਅਗਰ ਆਪਾਂ ਦੇਖੀਏ ਤਾਂ ਇਹਦਾ ਜਿਹੜਾ ਵਾਲੀ ਵਾਸਤਾ ਪਰਮਾਤਮਾ ਹੀ ਆ। ਮੈਂ ਤਾਂ ਅੱਗੇ ਕਦੇ ਕਦੇ ਸੋਚਦਾ ਹੁੰਦਾ ਕਿ ਜਿਹੜਾ ਪਰਮਾਤਮਾ ਹੈ, ਜਿਹੜਾ ਵਾਹਿਗੁਰੂ ਹੈਗਾ, ਉਹਦੀ ਸ਼ਾਇਦ ਇੰਡੀਆ ਚ ਹੀ ਲੋੜ ਆ। ਇਸੇ ਕਰਕੇ ਕਹਿ ਲੋ ਵੀ ਉੱਥੇ ਜ਼ਿਆਦਾ ਕਿਤੇ ਧਾਰਮਿਕ ਸਥਾਨ ਹੁੰਦੇ ਹੈਗੇ ਆ, ਕਿ ਇੰਨਾ ਕੁਛ ਹੋ ਰਿਹਾ, ਇੰਨਾ ਕੁਛ ਹੋਰ ਹੋਈ ਜਾਂਦਾ। ਸੋ ਉਹਦਾ ਜਿਹੜਾ ਵਾਲੀ ਵਾਸ ਅੱਜ ਦੀ ਡੇਟ ਦੇ ਵਿੱਚ ਕੋਈ ਪਰਮਾਤਮਾ ਤੋਂ ਬਿਨਾਂ ਹੋਰ ਕੁਛ ਇਹਨਾਂ ਸਰਕਾਰਾਂ ਤੋਂ, ਇਹਨਾਂ ਅਫਸਰਸ਼ਾਹੀਆਂ ਤੋਂ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ। ਸੋ ਅਮੀਰੀ ਦਾ ਤੇ ਜਿਹੜਾ ਗਰੀਬੀ ਦਾ ਪਾੜਾ ਹੈਗਾ ਉੱਥੇ ਦਿਨ ਬ ਦਿਨ ਵੱਧ ਰਿਹਾ। ਭਾਰਤ ਦੀ ਧਰਤੀ, ਇੰਡੀਆ ਦੀ ਧਰਤੀ, ਭਾਰਤ ਇੰਡੀਆ ਦੇਸ਼ ਕੋਈ ਮਾੜਾ ਦੇਸ਼ ਨਹੀਂ ਹੈਗਾ, ਬੜਾ ਵਧੀਆ ਦੇਸ਼ ਆ, ਬਟ ਇਹ ਮਾਰ ਖਾ ਗਿਆ ਚੰਗੀ ਲੀਡਰਸ਼ਿਪ ਤੋਂ, ਚੰਗੇ ਪੋਲੀਟੀਕਲ ਸਿਸਟਮ ਤੋਂ। ਕਿੰਨੇ ਵਧੀਆ ਉੱਥੋਂ ਦੇ ਮੌਸਮ ਹੈ, ਕਿੰਨੀ ਵਧੀਆ ਉੱਥੋਂ ਦੀ ਧਰਤੀ ਆ, ਕਿੰਨੇ ਵਧੀਆ ਉੱਥੋਂ ਦੇ ਦਿਮਾਗ ਹੈ, ਕਿੰਨੇ ਵਧੀਆ ਉੱਥੋਂ ਦੇ ਮਿਹਨਤੀ ਲੋਕ ਹੈ। ਸੋ ਸਾਰੀ ਜਿਹੜੇ ਹੈਗੇ ਆ ਆਪਾਂ ਦੇਖਦੇ ਹਾਂ ਦਿਨ ਬ ਦਿਨ ਦੂਜੇ ਕੰਟਰੀਜ਼ ਨੂੰ ਸਾਡੇ ਬੱਚੇ ਸਾਡੇ ਲੋਕ ਮਾਈਗ੍ਰੇਟ ਹੋ ਰਹੇ ਆ, ਉਹਨੂੰ ਆਪਦਾ ਫਿਊਚਰ ਨਹੀਂ ਦਿਸਦਾ। ਸਰਕਾਰਾਂ ਨੂੰ ਇਧਰਲੇ ਪਾਸੇ ਧਿਆਨ ਕੋਈ ਨਹੀਂ, ਉਹ ਆਪਦੇ ਵੋਟ ਬੈਂਕ ਤੇ ਲੱਗੀਆਂ ਹੋਈਆਂ ਹੈਗੀਆਂ ਤੇ ਆਪਦੇ ਸੋ ਇਹੋ ਜਿਹੇ ਕਿੱਡੇ ਕਿੱਡੇ ਵੱਡੇ ਜਿਹੜੇ ਫੈਸਲੇ ਜਿਹੜੇ ਲੋਕ ਹਿੱਤਾਂ ਦੇ ਵਿੱਚ ਨਹੀਂ ਹੈਗੇ ਕੀਤੇ ਜਾ ਰਹੇ ਹੈਗੇ ਆ, ਤੇ ਫਿਰ ਲੋਕਾਂ ਨੂੰ ਫਿਰ ਆਪਦੇ ਬੁਨਿਆਦੀ ਹੱਕਾਂ ਵਾਸਤੇ ਝੰਡੇ ਉਠਾਉਣੇ ਪੈਂਦੇ ਆ, ਧਰਨੇ ਲਾਉਣੇ ਪੈਂਦੇ ਆ, ਵਿਰੋਧ ਕਰਨੇ ਪੈਂਦੇ ਆ। ਸੋ ਸਾਡੀ ਮੈਂ ਦੇਖਦਾ ਕਿ ਕਿੰਨੀ ਜਿਹੜੀ ਐਨਰਜੀ ਹੈਗੀ ਆ ਉਹ ਵੇਸਟ ਹੋ ਰਹੀ ਆ, ਕਿੰਨਾ ਸਾਡਾ ਸਮਾਂ ਬਰਬਾਦ ਹੋ ਰਿਹਾ, ਕਿੰਨਾ ਸਾਡਾ ਪੈਸਾ ਬਰਬਾਦ ਹੋ ਰਿਹਾ। ਸੋ ਅਗਰ ਜੇ ਇਹ ਐਨਰਜੀ ਕਿਸੇ ਚੰਗੇ ਪਾਸੇ ਯੂਟੀਲਾਈਜ਼ ਕੀਤੀ ਜਾਵੇ, ਚੰਗੇ ਪ੍ਰੋਜੈਕਟ ਲੋਕਾਂ ਨੂੰ ਦਿੱਤੇ ਜਾਣ, ਲੋੜਵੰਦ ਲੋਕਾਂ ਦੀ ਸਰਕਾਰ ਅਗਰ ਹੈਲਪ ਕਰੇ, ਤਾਂ ਇਹੀ ਸਾਡਾ ਜਿਹੜਾ ਕੰਟਰੀ ਹੈਗਾ ਉਹ ਬੜਾ ਖੁਸ਼ਹਾਲ ਹੋ ਸਕਦਾ। ਸੋ ਮੇਰੇ ਮੁਤਾਬਕ ਮੈਨੂੰ ਤਾਂ ਇਹ ਲੱਗਦਾ ਕਿ ਹੋਰ ਚੀਜ਼ਾਂ 'ਚ ਚੇਂਜ ਕਰਨ ਦੀ ਬਜਾਏ ਲੋਕਾਂ ਨੂੰ ਸੂਝ ਬੂਝ ਦੇ ਨਾਲ ਚੰਗੇ ਪੋਲੀਟੀਕਲ ਲੋਕ ਅੱਗੇ ਲਿਆਉਣੇ ਚਾਹੀਦੇ ਆ, ਤਾਂ ਹੀ ਜਿਹੜਾ ਇੰਡੀਆ ਦਾ ਜਿਹੜਾ ਕਹਿ ਸਕਦੇ ਹਾਂ ਆਪਾਂ ਕੁਛ ਸੁਧਾਰ ਹੋ ਸਕਦਾ। ਅਦਰਵਾਈਜ਼ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਜਿਹੜੀਆਂ ਮਰਜ਼ੀ ਇਹ ਇਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੰਪਨੀਆਂ ਨੂੰ ਇਸੇ ਤਰ੍ਹਾਂ ਇਹ ਨਿੱਜੀਕਰਨ ਵੱਲ ਲਈ ਜਾਣਗੀਆਂ, ਤੇ ਸਾਡੇ ਜਿਹੜੇ ਅੱਗੇ ਆਪਾਂ ਦੇਖਦੇ ਹੈਗੇ ਹਾਂ ਕਿ ਰੁਜ਼ਗਾਰ ਹੈਗੇ ਆ ਉਹਨਾਂ ਦੇ ਅੱਗੇ ਸਵਾਲੀਆ ਨਿਸ਼ਾਨ ਲੱਗ ਜਾਣਗੇ, ਲੱਗੇ ਹੀ ਪਏ ਆ। ਆਪਾਂ ਦੇਖਦੇ ਹਾਂ ਕਿ ਹੁਣ ਆਪਾਂ ਆਪਦੀ ਗੱਲ ਕਰਦੇ ਹਾਂ ਕਿੰਨਾ ਸਾਡਾ ਜਿਹੜਾ ਸਟੂਡੈਂਟ ਹੈਗਾ ਪੰਜਾਬ ਦੇ ਵਿੱਚੋਂ ਮਾਈਗ੍ਰੇਟ ਹੋ ਰਿਹਾ, ਸਟੂਡੈਂਟ ਵੀ ਵਿਚਾਰਾ ਕੀ ਕਰੇ, ਨੌਜਵਾਨ ਵੀ ਵਿਚਾਰਾ ਕੀ ਕਰੇ, ਉਸ ਨੂੰ ਦਿਸਦਾ ਹੀ ਨਹੀਂ। ਅਗਰ ਸਰਕਾਰਾਂ ਇਸੇ ਤਰ੍ਹਾਂ ਗੌਰਮੈਂਟ ਸੈਕਟਰ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਦਿੰਦੀਆਂ ਗਈਆਂ ਤਾਂ ਬਹੁਤੀ ਕੋਈ ਲੰਬੀ ਚੌੜੀ ਦੂਰ ਦੀ ਗੱਲਬਾਤ ਨਹੀਂ ਹੈਗੀ ਕਿ ਛੇਤੀ ਕਹਿ ਲਓ ਵੀ ਸਾਰੇ ਮਹਿਕਮਿਆਂ ਤੇ ਸਾਰੇ ਡਿਪਾਰਟਮੈਂਟਸ ਤੇ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਹੋ ਜੂਗੀ। ਸੋ ਚਲੋ ਜੀ, ਇਸ ਦੇ ਨਾਲ ਨਾਲ ਆਪਾਂ ਸਰੋਤਿਆਂ ਦੇ ਲਈ ਇੱਕ ਹੋਰ ਗੀਤ ਲੈ ਕੇ ਆਉਣੇ ਆ, ਕਿਉਂਕਿ ਇਹਨਾਂ ਵਿਚਾਰਾਂ ਦੇ ਨਾਲ ਨਾਲ ਸਾਡਾ ਜਿਹੜਾ ਹੈਗਾ ਫਰੈਸ਼ ਹੋਣਾ ਵੀ ਜ਼ਰੂਰੀ ਆ। ਬੜਾ ਖੂਬਸੂਰਤ ਗੀਤ ਇੱਕ ਲੇਟੈਸਟ ਵਰਜਨ ਦੇ ਵਿੱਚ, ਮਾਵਾਂ ਤੇ ਧੀਆਂ, ਵਾਹ ਜੀ ਵਾਹ ਕਿਆ ਬਾਤ ਹੈ, ਇੱਕ ਫੋਕ ਸੌਂਗ ਲੈ ਕੇ ਆ ਰਹੇ ਆ ਮਾਵਾਂ ਤੇ ਧੀਆਂ ਦੇ। ਲਓ ਜੀ ਸੁਣੋ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬੜਾ ਹੀ ਖੂਬਸੂਰਤ ਗੀਤ ਮਾਵਾਂ ਤੇ ਧੀਆਂ ਤੇ ਜਿਹੜਾ ਲੇਟੈਸਟ ਵਰਜਨ ਦੇ ਵਿੱਚ ਪੇਸ਼ ਕੀਤਾ। ਮਾਵਾਂ ਤੇ ਧੀਆਂ ਦਾ ਜਿਹੜਾ ਰਿਸ਼ਤਾ ਬੜਾ ਗ੍ਰੇਟ ਰਿਸ਼ਤਾ, ਮਾਵਾਂ ਧੀਆਂ ਦੇ ਨਾਲ ਨਾਲ ਇੱਕ ਸਹੇਲੀਆਂ ਦਾ ਵੀ ਇਹਨਾਂ ਦੇ ਵਿੱਚ ਰਿਸ਼ਤਾ ਹੁੰਦਾ ਹੈਗਾ, ਬੜਾ ਗੂੜਾ ਪਿਆਰ ਹੁੰਦਾ। ਧੀ ਆਪਣੀ ਮਾਂ ਨੂੰ ਹਰ ਇੱਕ ਗੱਲ ਖੁੱਲ ਕੇ ਡਿਸਕਸ ਕਰਦੀ ਹੈ, ਸ਼ੇਅਰ ਕਰਦੀ ਹੈ, ਤੇ ਦੋਸਤ ਹੋਣ ਦੇ ਨਾਲ ਨਾਲ ਜਿਹੜੀ ਉਹਦੀ ਮਾਂ ਹੈਗੀ ਆ ਉਹਦੀ ਇੱਕ ਵਧੀਆ ਟੀਚਰ, ਗਾਈਡ, ਮੈਂਟਰ ਵੀ ਹੁੰਦੀ ਹੈਗੀ ਆ। ਉਹਨੂੰ ਸਮੇਂ ਸਮੇਂ ਤੇ ਸੇਧ ਦੇਣੀ, ਜ਼ਿੰਦਗੀ ਜਿਉਣ ਦੀ ਜਾਂਚ ਦੱਸਣੀ, ਪਰਿਵਾਰ ਨੂੰ ਇਕੱਠੇ ਕਰਕੇ ਕਿਹੜੇ ਤਰੀਕਿਆਂ ਦੇ ਨਾਲ ਨਾਲ ਲੈ ਕੇ ਚੱਲਣਾ, ਔਖੇ ਸੌਖੇ ਜਿਹੜੇ ਸਮੇਂ ਹੈਗੇ ਆ ਉਹ ਕਿਵੇਂ ਹੰਢਾਉਣੇ ਆ, ਔਖਾ ਸਮਾਂ ਦੇ ਵਿੱਚ ਪਰਿਵਾਰ ਦੇ ਨਾਲ ਕਿਹੜੇ ਤਰੀਕੇ ਨਾਲ ਚੱਲਣਾ, ਪਰਿਵਾਰ ਨੂੰ ਕਿਹੜੇ ਤਰੀਕੇ ਦੇ ਨਾਲ ਸਾਂਭਣਾ। ਸੋ ਜਿੰਨੇ ਦੁਖੜੇ ਸੁਖੜੇ ਹੈਗੇ ਆ, ਜਦੋਂ ਧੀ ਘਰੇ ਹੁੰਦੀ ਆ ਤਾਂ ਉਹ ਮਾਂ ਦੇ ਨਾਲ ਉਹਦੇ ਮਾਂ ਦੇ ਦੁੱਖ ਸੁੱਖ ਸ਼ੇਅਰ ਕਰਦੀ ਆ, ਇਸੇ ਤਰ੍ਹਾਂ ਜਦੋਂ ਧੀ ਵਿਆਹ ਤੋਂ ਮਗਰੋਂ ਸਹੁਰੇ ਚਲੀ ਜਾਂਦੀ ਹੈਗੀ ਆ ਤੇ ਮਾਂ ਉਹਦੇ ਨਾਲ ਦੁੱਖ ਸੁੱਖ ਸ਼ੇਅਰ ਕਰਦੀ ਆ, ਉਹਨੂੰ ਹਿੰਮਤ ਦਿੰਦੀ ਆ, ਉਹਨੂੰ ਹੌਸਲਾ ਦਿੰਦੀ ਆ, ਉਹਨੂੰ ਗਾਈਡ ਕਰਦੀ ਆ, ਤੇ ਧੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਧੀ ਤੋਂ ਮਾਂ ਦੇ ਸਫ਼ਰ ਦੇ ਵਿੱਚ ਤੁਰ ਪੈਂਦੀ ਹੈਗੀ ਆ। ਸੋ ਬੜਾ ਹੀ ਅਟੁੱਟ ਰਿਸ਼ਤਾ ਮਾਂ ਤੇ ਧੀ ਦਾ, ਬੜਾ ਸਨੇਹ ਆ, ਬੜਾ ਪਿਆਰ ਹੈ ਇਸ ਰਿਸ਼ਤੇ ਦੇ ਵਿੱਚ। ਤੇ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤੇ ਬਹੁਤ ਕੁਛ ਇਸ ਰਿਸ਼ਤੇ ਦੇ ਵਿੱਚ ਜੁੜਿਆ ਹੋਇਆ ਹੈਗਾ। ਸੋ ਦੁਬਾਰਾ ਮੈਂ ਸਰੋਤਿਆਂ ਦਾ ਸਵਾਗਤ ਕਰਦਾ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇਸੇ ਤਰ੍ਹਾਂ ਆਪਾਂ ਗੀਤ, ਸੰਗੀਤ ਤੇ ਇਹਦੇ ਨਾਲ ਨਾਲ ਜਿਹੜੇ ਹੈਗੇ ਆ ਆਪਾਂ ਵਿਚਾਰਾਂ ਨੂੰ, ਖਬਰਾਂ ਨੂੰ ਆਪਾਂ ਡਿਸਕਸ ਕਰਦੇ ਜਾਵਾਂਗੇ ਜੀ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੈਮੀਨਾਰ ਕੀਤੇ ਜਾ ਰਹੇ ਆ ਜੀ। ਪਿੱਛੇ ਜੇ ਗੂਲਾ ਚੀਕਾ ਦੇ ਵਿੱਚ ਇੱਕ ਸੈਮੀਨਾਰ ਹੋਇਆ, ਮਾਰਕੰਡਾ ਦੇ ਵਿੱਚ ਸੈਮੀਨਾਰ ਹੋਇਆ। ਸੋ ਸਾਰੀ ਦੁਨੀਆਂ ਦੇ ਵਿੱਚ ਜਿੰਨੇ ਵੀ ਨਾਨਕ ਨਾਮ ਲੇਵਾ ਹੈਗੇ ਆ ਉਹ ਬੜੇ ਉਤਸ਼ਾਹਿਤ ਹੈਗੇ ਆ 550 ਸਾਲਾ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ। ਤੇ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ ਬਹੁਤ ਜਿਹੜੀਆਂ ਸੰਗਤਾਂ ਹੈਗੀਆਂ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਅਰਦਾਸਾਂ ਕੀਤੀਆਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਲਈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਿਹੜੇ ਸਾਡੇ ਤੋਂ ਵਿਛੜ ਗਏ ਆ ਉਹਦੇ ਦਰਸ਼ਨ ਦਿਦਾਰੇ ਬਖਸ਼ਣਾ। ਸੋ ਇਹ ਇੱਕ ਬੜੀ ਇਸ ਸਾਲ ਖੁਸ਼ੀ ਦੀ ਖਬਰ ਜਿਹੜੀ ਹੈਗੀ ਮਿਲੀ ਹੈਗੀ ਆ। 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈਗਾ ਤੇ ਬੜੀਆਂ ਵਿਚਾਰ ਗੋਸ਼ਟੀਆਂ ਸੈਮੀਨਾਰ ਕੀਤੇ ਜਾ ਰਹੇ ਕਾਨਫਰੰਸਿਸ ਕੀਤੀਆਂ ਜਾ ਰਹੀਆਂ ਸਾਰੀ ਦੁਨੀਆਂ ਭਰ ਦੇ ਵਿੱਚ ਜਿੰਨੀ ਵੀ ਸੰਗਤ ਬੈਠੀ ਹੈ ਬੜੀ ਖੁਸ਼ੀ ਹੈ ਚਾਅ ਹੈ ਮਲਾਰ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਐਕਟੀਵਿਟੀਜ਼ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹੋ ਰਹੀਆਂ ਇੱਕ ਅਗਲੀ ਖਬਰ ਹੈਗੀ ਹੈ ਜੀ ਕਲਕੱਤਾ ਦੇ ਵਿੱਚ ਕਲਕੱਤਾ ਵਿੱਚ ਸਿੱਖ ਭਾਵਨਾਵਾਂ ਨਾਲ ਖਿਲਵਾੜ ਸ੍ਰੀ ਦਰਬਾਰ ਸਾਹਿਬ ਦੀ ਤਰਜ ਤੇ ਬਣਾਏ ਪੰਡਾਲ ਤੇ ਕੀਤਾ ਕਰੋੜਾਂ ਦਾ ਖਰਚ ਦੁਰਗਾ ਪੂਜਾ ਦੌਰਾਨ ਦਰਬਾਰ ਸਾਹਿਬ ਦੀ ਤਰਜ ਤੇ ਮਾਡਲ ਤਿਆਰ ਕਰਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਦਰਬਾਰ ਸਾਹਿਬ ਦੀ ਦਿੱਖ ਦੇਖਣ ਲਈ ਸਰੋਵਰ ਵੀ ਤਿਆਰ ਕੀਤਾ ਗਿਆ ਸੋ ਪਤਾ ਨੀ ਸਮਝ ਨੀ ਆਉਂਦੀ ਸਾਡੀ ਮਾਨਸਿਕਤਾ ਦੀ ਕਿ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਇਹੋ ਜਿਹੀਆਂ ਐਕਟੀਵਿਟੀਜ਼ ਕਿਉਂ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਕਿਉਂ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਕੋਈ ਨਵੀਂ ਗੱਲ ਨਹੀਂ ਇਹ ਰੋਜ਼ਮਰਾ ਦੇ ਆਪਾਂ ਦੇਖਦੇ ਹੈਗੇ ਆ ਕਿ ਕਦੇ ਆਪਾਂ ਦੇਖਦੇ ਹੈਗੇ ਆ ਕੋਈ ਟੋਇਲਟ ਦੀ ਸੀਟ ਤੇ ਕਿਸੇ ਕੰਪਨੀ ਵੱਲੋਂ ਜਿਹੜਾ ਹੈਗਾ ਕੋਈ ਧਾਰਮਿਕ ਸਥਾਨ ਦੀ ਜਿਹੜੀ ਫੋਟੋ ਬਣਾਈ ਜਾਂਦੀ ਆ ਕਦੇ ਨਸ਼ੇ ਪੱਤੇ ਵਾਲੀ ਜਿਹੜੀ ਹੈਗੀ ਆ ਕੋਈ ਪੈਕਿੰਗ ਤੇ ਕੀਤੀ ਜਾ ਰਹੀ ਹੈਗੀ ਆ ਆ ਹੁਣ ਜਿਹੜੇ ਦਰਬਾਰ ਸਾਹਿਬ ਦੀ ਤਰਜ ਤੇ ਉੱਥੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ ਬਕਾਇਦਾ ਉੱਥੇ ਜਿਹੜਾ ਹੈਗਾ ਇਹਦੇ ਨਾਲ ਸਰੋਵਰ ਵੀ ਬਣਾਇਆ ਗਿਆ ਤੇ ਉੱਥੇ ਮੈਂ ਵੀ ਸੋਸ਼ਲ ਮੀਡੀਆ ਤੇ ਕੱਲ ਦੇਖ ਰਿਹਾ ਸੀਗਾ ਕਿ ਜਿਹੜੇ ਉੱਥੇ ਲੋਕ ਜੁੱਤੀਆਂ ਪਾ ਕੇ ਖੜੇ ਆ ਕਰੇ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਕੁਛ ਕੀਤਾ ਕਿਉਂ ਜਾਂਦਾ ਹੈਗਾ ਕੀ ਮਿਲਦਾ ਇਹਨਾਂ ਲੋਕਾਂ ਨੂੰ ਇਹ ਚੀਜ਼ਾਂ ਕਰਕੇ ਦੂਜਿਆਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਕੀ ਇਹਨਾਂ ਨੂੰ ਮਿਲਦਾ ਹੈਗਾ ਸਮਝ ਨਹੀਂ ਆਉਂਦੀ ਇਹ ਕਿਉਂ ਕਰ ਰਹੇ ਆ ਸਭ ਕੁਛ ਬੜੀ ਮਾੜੀ ਗੱਲ ਹੈ ਇਹੋ ਜਿਹੀਆਂ ਜਿਹੜੀਆਂ ਐਕਟੀਵਿਟੀ ਜੋ ਵੀ ਕੀਤੀਆਂ ਜਾਂਦੀਆਂ ਹੈਗੀਆਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਅਦਰਵਾਈਜ਼ ਕੀ ਹੈਗਾ ਕਿ ਇੰਨਾ ਮਾਹੌਲ ਖਰਾਬ ਹੋ ਜੂ ਇਹਨਾਂ ਚੀਜ਼ਾਂ ਦੇ ਨਾਲ ਮੁੜ ਕੇ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈਗਾ ਸੋ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇੱਕ ਦੂਜੇ ਤੇ ਧਰਮ ਦੇ ਵਿੱਚ ਇਹੋ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਦਖਲ ਅੰਦਾਜ਼ੀ ਨਾ ਕਰਨ ਤਾਂ ਜੋ ਉਹਦੇ ਨਾਲ ਮਾਹੌਲ ਖਰਾਬ ਕੀਤਾ ਜਾਵੇ ਸੋ ਬੜੇ ਸੰਜੀਦਾ ਇਹੋ ਜਿਹੇ ਵਿਸ਼ੇ ਹੈਗੇ ਆ ਸੋ ਇਹਦੇ ਨਾਲ ਹੀ ਹਾਂਜੀ ਇਸਦੇ ਨਾਲ ਹੀ ਸਾਨੂੰ ਮੈਸੇਜ ਆਇਆ ਹੈਗਾ ਜੀ ਸੁਖਦੇਵ ਸੁਖਵਿੰਦਰ ਸਿੰਘ ਦਾ ਹੈਗਾ ਜੀ ਇਹਨਾਂ ਨੇ ਫਤਿਹ ਭੇਜੀ ਆ ਸੁਖਦੇਵ ਸਿੰਘ ਦਾ ਦੂਸਰਾ ਮੈਸੇਜ ਹੈਗਾ ਵਿਨੀਪੈਗ ਤੋਂ ਕੈਨੇਡਾ ਤੋਂ ਡਾਕਟਰ ਸੁਖਦੇਵ ਸਿੰਘ ਭਾਮ ਸਾਨੂੰ ਮੈਸੇਜ ਭੇਜ ਰਹੇ ਆ ਹੈਲੋ ਵੀਰ ਜਨਜੀਤ ਸਿੰਘ ਜੀ ਗੁੱਡ ਮਾਰਨਿੰਗ ਜੀ ਆਲ ਗੁੱਡ ਹੈ ਜੀ ਤੁਹਾਡਾ ਮਿਲਾਵਟ ਬਾਰੇ ਜੋ ਪੇਸ਼ ਕੀਤੀ ਹੈ ਜੀ ਇੰਡੀਆ ਵਿੱਚ ਇਹ ਬਹੁਤ ਹੀ ਗੰਭੀਰ ਬਣੀ ਹੋਈ ਹੈ ਜੀ ਰੱਬ ਹੀ ਰੱਖ ਹੈ ਸੋ ਵਾਕਿਆ ਵੀਰ ਜੀ ਸਹੀ ਗੱਲ ਹੈ ਤੁਹਾਡੀ ਕਿ ਤੁਸੀਂ ਇਸ ਚੀਜ਼ ਨੂੰ ਨੋਟਿਸ ਕੀਤਾ ਸਾਡੇ ਸਾਰਿਆਂ ਦੇ ਇਹਨਾਂ ਚੀਜ਼ਾਂ ਦੇ ਧਿਆਨ ਆ ਕਿਉਂਕਿ ਅਸੀਂ ਕਿਤੇ ਨਾ ਕਿਤੇ ਜਾ ਕੇ ਅਸੀਂ ਦਿਲੋਂ ਉੱਥੇ ਜੁੜੇ ਵੀ ਹੈਗੇ ਆ ਸੋ ਤੁਹਾਡਾ ਮੈਸੇਜ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਇਸੇ ਤਰ੍ਹਾਂ ਮੈਂ ਕਹੂੰਗਾ ਕਿ ਤੁਸੀਂ ਹਰਮਨ ਰੇਡੀਓ ਦੇ ਨਾਲ ਮੈਸੇਜ ਦੇ ਜ਼ਰੀਏ ਜੁੜੇ ਰਹੋ ਤੇ ਨਾਲ ਦੀ ਨਾਲ ਆਪਾਂ ਤੁਹਾਡੇ ਜਿਹੜੇ ਵਿਚਾਰ ਹੈਗੇ ਆ ਮੈਸੇਜ ਹੈਗੇ ਆ ਉਹ ਆਪਾਂ ਸਾਂਝੇ ਕਰਦੇ ਰਵਾਂਗੇ ਸੋ ਗੱਲ ਕਰ ਰਹੇ ਸੀਗੇ ਆਪਾਂ ਧਾਰਮਿਕ ਮਸਲਿਆਂ ਦੇ ਬਾਰੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਦਿਨ ਬ ਦਿਨ ਇਹੋ ਜਿਹੀਆਂ ਗਤੀਵਿਧੀਆਂ ਵੱਧ ਰਹੀਆਂ ਹੈਗੀਆਂ ਤੇ ਸਰਕਾਰਾਂ ਨੂੰ ਇਹਨਾਂ ਚੀਜ਼ ਇਹਨਾਂ ਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਪਰ ਕਦੇ ਕਦੇ ਲੱਗਦਾ ਕਿ ਸਰਕਾਰਾਂ ਦੀ ਸ਼ਹਿ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਸੋ ਸਾਨੂੰ ਮਤਲਬ ਇਹਨਾਂ ਵਾਲੇ ਪਾਸੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਅੱਗੇ ਮੈਨੂੰ ਲੱਗਦਾ ਕਿ ਬ੍ਰੇਕ ਦਾ ਟਾਈਮ ਆਉਣ ਵਾਲਾ ਹੈਗਾ ਜੀ। ਸੋ ਆਪਾਂ ਬ੍ਰੇਕ ਦੇ ਵੱਲ ਵਧਦੇ ਹੈਗੇ ਆ ਇੱਕ ਕਮਰਸ਼ੀਅਲ ਬ੍ਰੇਕ ਦੇ ਲਈ, ਤੇ ਉਸ ਤੋਂ ਮਗਰੋਂ ਫਿਰ ਆਪਾਂ ਦੁਬਾਰਾ ਜੁੜਦੇ ਹਾਂ।
ਪਿੱਪਲਾਂ ਦੀ ਖੜਕ ਸੁਰੀਲੀ ਏ, ਮੈਂ ਉਸ ਪੰਜਾਬੋਂ, ਮੈਂ ਉਸ ਪੰਜਾਬੋਂ ਆਇਆ ਹਾਂ। ਸੁੱਖ ਸਾਂਦ ਸੁਨੇਹਾ, ਸੁੱਖ ਸਾਂਦ ਸੁਨੇਹਾ ਲਿਆਇਆ ਹਾਂ, ਮੈਂ ਉਸ ਪੰਜਾਬੋਂ ਆਇਆ। ਖੜੀਆਂ ਸੀ ਜਦ ਤੁਰਿਆਰਾਂ ਵਿੱਚ ਖੜੀਆਂ ਸੀ, ਅੱਖੀਆਂ ਵਿੱਚ ਸਦਰਾਂ ਬੜੀਆਂ ਸੀ, ਪਾਣੀ ਦੀਆਂ ਗੜਬੀਆਂ ਫੜੀਆਂ ਸੀ, ਆਸੀਸਾਂ ਤੋਂ ਰੁਸ਼ਨਾਇਆ ਹਾਂ, ਮੈਂ ਉਸ ਪੰਜਾਬੋਂ ਜੀ, ਮੈਂ ਉਸ ਪੰਜਾਬੋਂ ਆਇਆ ਹਾਂ। ਸਭ ਨਾਲ ਹੀ ਕੁਛ ਕੁਛ ਲਿਆਇਆ, ਸਭਨਾ ਦਾ ਹਮਸਾਇਆ ਹਾਂ, ਮੈਂ ਉਸ ਪੰਜਾਬੋਂ, ਮੈਂ ਉਸ ਪੰਜਾਬੋਂ ਆਇਆ ਹਾਂ। ਸੁੱਖ ਸਾਂਦ ਸੁਨੇਹਾ ਲਿਆਇਆ ਹਾਂ। ਕਿਉਂ ਯਾਰ ਮੁਹੱਬਤ ਭੁੱਲੀਏ, ਕਿਸੇ ਅੱਲੜ ਦੀ ਅੱਖ ਡੁੱਲੀਏ, ਉਹ ਖਿੜਕੀ ਅੱਜ ਵੀ ਖੁੱਲੀਏ, ਕੁਛ ਯਾਦਾਂ ਸੰਗ ਮਹਿਕਾਇਆ ਹਾਂ, ਮੈਂ ਉਸ ਪੰਜਾਬੋਂ ਜੀ, ਮੈਂ ਉਸ ਪੰਜਾਬੋਂ ਆਇਆ ਹਾਂ। ਸਭ ਨਾਲ ਹੀ ਕੁਛ ਕੁਛ ਲਿਆਇਆ ਹਾਂ, ਮੈਂ ਉਸ ਪੰਜਾਬੋਂ ਆਇਆ ਹਾਂ। ਇਹ ਕੀਮਤ ਮੋਤੀ ਰਤਨਾ ਦੀ, ਸਰਤਾਜ ਦੇ ਕੀਤੇ ਯਤਨਾ ਦੀ, ਰਤਨਾ ਦੀ ਸਰਤਾਜ ਦੇ ਕੀਤੇ ਯਤਨਾ ਦੀ, ਇੱਕ ਯਾਦ ਅਮੁੱਲੀ ਵਤਨਾ ਦੀ, ਬਸ ਉਸੇ ਦਾ ਪਰਮਾਇਆ ਹਾਂ, ਮੈਂ ਉਸ ਪੰਜਾਬੋਂ, ਮੈਂ ਉਸ ਪੰਜਾਬੋਂ ਆਇਆ ਹਾਂ। ਸਭ ਨਾਲ ਹੀ ਕੁਛ ਕੁਛ ਲਿਆਇਆ ਹਾਂ, ਸੁੱਖ ਸਾਂਦ ਸੁਨੇਹਾ ਲਿਆਇਆ ਹਾਂ, ਮੈਂ ਉਸ ਧਰਤੀ ਦਾ ਜਾਇਆ ਹਾਂ। ਆਸੀਸਾਂ ਤੋਂ ਰੁਸ਼ਨਾਇਆ ਹਾਂ, ਉਹਨਾਂ ਸਭਨਾ ਦਾ ਹਮਸਾਇਆ ਹਾਂ, ਕੁਛ ਯਾਦਾਂ ਸੰਗ ਮਹਿਕਾਇਆ ਹਾਂ, ਬਸ ਉਸੇ ਦਾ ਪਰਮਾਇਆ ਹਾਂ, ਮੈਂ ਉਸ ਪੰਜਾਬੋਂ।
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ, 0470-250-203, 0470-250-203, ਜਾਂ ਈਮੇਲ ਕਰੋ dilpreet@accountexpert.com.au।
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक, माइग्रेशन नाल जुड़े हर सवाल दा जवाब लेके।
सो दोस्तो, सुनना ना भूलियो द माइग्रेशन शो विद रोहित मोहन एंड रणवीर सिंह, ओनली ऑन हरमन रेडियो।
नेहा, इतनी उदास क्यों है?
ओ यार, उदास नहीं, कंफ्यूज्ड हां। कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर, जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने। ओदे विचों ग्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शंस, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने, IT Certificate 3, Diploma in Children's Services। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 0288-859-0377 ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
0851 4 ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ। ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ GT ਰੋਡ ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kulalhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੋ ਮੋਸਟ ਇੰਪੋਰਟੈਂਟ ਹੈਗਾ, ਅਵਾਰਾ ਪਸ਼ੂ, ਕੁੱਤੇ, ਵਾਧੀ ਵਾਧੀ ਤੇ ਧਾਰਮਿਕ ਸ਼ਰਧਾ, ਬੜਾ ਅੱਜ ਦਾ ਜਿਹੜਾ ਕਰੰਟ ਇਸ਼ੂ ਹੈ ਜੀ। ਅਸੀਂ ਅਕਸਰ ਦੇਖਦੇ ਹਾਂ ਕਿ ਸਾਡੀਆਂ ਹਜ਼ਾਰਾਂ ਜਿਹੜੀਆਂ ਕੀਮਤੀ ਜਾਨਾਂ ਹੈਗੀਆਂ ਉਹ ਅਵਾਰਾ ਪਸ਼ੂਆਂ ਕੁੱਤਿਆਂ ਦੀ ਬਦੌਲਤ ਜਿਹੜੀਆਂ ਹੈਗੀਆਂ ਜਾ ਰਹੀਆਂ। ਇੱਥੇ ਮੈਂ ਫੇਰ ਕਹੂੰਗਾ ਕਿ ਸਰਕਾਰਾਂ ਦਾ ਜਿਹੜਾ ਕੋਈ ਵੀ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਧਰਲੇ ਪਾਸੇ। ਮੈਂ ਦੇਖ ਰਿਹਾ ਸੀਗਾ ਕਿ ਸੜਕਾਂ ਤੇ ਅਵਾਰਾ ਜਿਹੜੇ ਪਸ਼ੂ ਹੈਗੇ ਤੁਰੇ ਫਿਰਦੇ ਆ, ਗਲੀਆਂ ਦੇ ਵਿੱਚ ਤੁਰੇ ਫਿਰਦੇ ਆ, ਆਮ ਕੋਈ ਉੱਥੇ ਕਿਸੇ ਸਾਧਨ ਤੇ ਜਾਂਦਾ, ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦਾ, ਕੋਈ ਤੁਰ ਕੇ ਜਾਂਦਾ ਤੇ ਉਹਨੂੰ ਸਿੰਗਾਂ ਤੇ ਚੱਕ ਕੇ ਮਾਰਿਆ ਜਾਂਦਾ ਜਾਂ ਸੁੱਟਿਆ ਜਾਂਦਾ, ਜ਼ਖਮੀ ਕੀਤਾ ਜਾਂਦਾ, ਅਸੀਂ ਰੋਜ਼ ਦੀਆਂ ਜਿਹੜੀਆਂ ਹੈਗੀਆਂ ਇਹ ਦੇਖਦੇ ਆ। ਮੇਨ ਜਿਹੜੀਆਂ ਜੀ ਟੀ ਰੋਡਸ ਹੈਗੀਆਂ ਉਹਨਾਂ ਜੀ ਟੀ ਰੋਡਸ ਤੇ ਅਵਾਰਾ ਪਸ਼ੂ ਬੜੀ ਆਜ਼ਾਦੀ ਦੇ ਨਾਲ ਆਰਾਮ ਦੇ ਨਾਲ ਘੁੰਮ ਫਿਰ ਰਹੇ ਹੁੰਦੇ ਹੈਗੇ ਆ। ਕੀ ਕਾਰਨ ਹੈ, ਕੀ ਰੀਜ਼ਨ ਹੈ ਕਿ ਇੰਨੇ ਜਿਹੜੇ ਅਵਾਰਾ ਪਸ਼ੂ ਹੈਗੇ ਆ ਸਾਡੀਆਂ ਕੀਮਤੀ ਜਾਨਾਂ ਲੈ ਰਹੇ ਆ? ਇਹਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਜਿਹੜੀਆਂ ਆਪਾਂ ਆਮ ਦੇਖਦੇ ਹੈਗੇ ਆ ਕਿ ਸਹਾਇਕ ਧੰਦਿਆਂ ਦੇ ਵਿੱਚ ਫਾਰਮਰ ਦੇ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਸਹਾਇਕ ਧੰਦਿਆਂ ਦੇ ਵਿੱਚ ਇਹ ਬੜੇ ਲਾਭਕਾਰੀ ਹੁੰਦੇ ਹੈਗੇ ਆ ਪਸ਼ੂ, ਤੇ ਇਹਦੇ ਨਾਲ ਨਾਲ ਇੱਕ ਵਪਾਰੀ ਵਰਗ ਵੀ ਜੁੜਿਆ ਹੋਇਆ ਹੁੰਦਾ ਹੈਗਾ ਜਿਹੜਾ ਕਿ ਪਸ਼ੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਆ। ਤੇ ਪਿੱਛੇ ਜੇ ਆਮ ਆਪਾਂ ਖਬਰਾਂ ਦੇ ਵਿੱਚ ਦੇਖਿਆ ਹੈਗਾ ਕਿ ਕੁਛ ਜਿਹੜੇ ਗਰੁੱਪ ਹੈਗੇ ਆ ਉਹ ਇਕੱਠੇ ਹੋ ਕੇ ਧਰਮ ਦੇ ਨਾਂ ਤੇ ਵੀ ਤੁਸੀਂ ਜਿਹੜੀਆਂ ਗਾਵਾਂ ਹੈਗੀਆਂ ਉੱਥੇ ਲਿਜਾ ਰਹੇ ਹੈਗੇ ਹੋ, ਇਹਨਾਂ ਨੂੰ ਤੁਸੀਂ ਵੇਚੋਗੇ, ਇਹਨਾਂ ਨੂੰ ਜਿਹੜਾ ਹੈਗਾ ਉਹ ਮਾਰ ਕੇ ਮਾਰਨਗੇ ਕਰਨਗੇ। ਸੋ ਉਹਨਾਂ ਜਿਹੜੇ ਵਪਾਰੀਆਂ ਨੂੰ ਸੜਕਾਂ ਤੇ ਕੁੱਟਿਆ ਮਾਰਿਆ ਜਾਂਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਦਾ ਜਿਹੜਾ ਹੈਗਾ ਜਾਨੀ ਨੁਕਸਾਨ ਵੀ ਇਹਨਾਂ ਜਿਹੜੇ ਗਰੁੱਪਾਂ ਨੇ ਹੈਗਾ। ਇੱਥੇ ਮੈਂ ਇਹ ਕਹੂੰਗਾ ਕਿ ਗੁੰਡੇ ਆ, ਇਹਨਾਂ ਗੁੰਡਿਆਂ ਨੇ ਉਹਨਾਂ ਲੋਕਾਂ ਦਾ ਜਾਨੀ ਤੌਰ ਤੇ ਕੁੱਟਮਾਰ ਕਰਕੇ ਜਾਨੀ ਨੁਕਸਾਨ ਵੀ ਕੀਤਾ ਹੈਗਾ। ਹੁਣ ਉੱਥੇ ਆਪਾਂ ਆਮ ਤੌਰ ਤੇ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਉਹਨਾਂ ਨੂੰ ਕੁੱਟ ਰਹੇ ਹੁੰਦੇ ਹੈਗੇ ਆ, ਪੁਲਿਸ ਤਮਾਸ਼ਬੀ ਬੀਨ ਬਣ ਕੇ ਸਾਹਮਣੇ ਖੜੀ ਹੁੰਦੀ ਆ, ਆਰਾਮ ਨਾਲ ਦੇਖੀ ਜਾਂਦੀ ਹੁੰਦੀ ਆ। ਉੱਥੇ ਕੋਈ ਜਿਹੜੀ ਪੁਲਿਸ ਦਾ ਕੋਈ ਰੋਲ ਨੀ ਹੁੰਦਾ, ਕੋਈ ਉਹ ਐਕਸ਼ਨ ਨੀ ਲੈਂਦੇ ਕਿ ਉਸ ਚੀਜ਼ ਨੂੰ ਵੇਰੀਫਾਈ ਕਰਨ ਵੀ ਜਿਹੜੇ ਪਸ਼ੂ ਲਿਜਾਏ ਜਾ ਰਹੇ ਆ ਕਿਸ ਪਰਪਜ਼ ਵਾਸਤੇ ਲਿਜਾਏ ਜਾ ਰਹੇ ਆ। ਉੱਥੇ ਜਿਹੜਾ ਬੰਦਾ ਹੈਗਾ ਉਹ ਚੀਕਾਂ ਮਾਰੀ ਜਾਂਦਾ, ਰੌਲਾ ਪਾਈ ਜਾਂਦਾ ਵੀ ਨਹੀਂ ਭਾਈ ਮੈਂ ਤਾਂ ਇਹਨੂੰ ਵੇਚਣ ਵਾਸਤੇ ਲਿਜਾ ਰਿਹਾ ਹੈਗਾ, ਪਰ ਉਹਦੀ ਕੋਈ ਚੀਖ ਪੁਕਾਰ ਨਹੀਂ ਸੁਣੀ ਜਾਂਦੀ। ਉਹ ਧਰਮ ਦੇ ਨਾਂ ਤੇ ਉਹਨੂੰ ਕਿਹਾ ਜਾਂਦਾ ਹੈਗਾ ਵੀ ਤੁਸੀਂ ਜਿਹੜੀ ਹੈਗੀ ਆ ਇਹ ਗਾਵਾਂ ਹੈਗੀਆਂ ਨੂੰ ਤੁਸੀਂ ਲਿਜਾ ਰਹੇ ਹੋ। ਸੋ ਕੀ ਇੱਥੇ ਸਰਕਾਰਾਂ ਦਾ ਫਰਜ਼ ਨਹੀਂ ਬਣਦਾ? ਜੇ ਉਹਨਾਂ ਨੂੰ ਵਾਕਈ ਲੱਗਦਾ, ਸਰਕਾਰਾਂ ਨੂੰ ਲੱਗਦਾ ਹੈਗਾ ਕਿ ਗਊ ਰੱਖਿਆ ਦੇ ਨਾਂ ਦੇ ਹੇਠ ਇਹਨਾਂ ਨੂੰ ਜਿਹੜਾ ਹੈਗਾ ਮਾਰਿਆ ਜਾਂਦਾ ਕਰਿਆ ਜਾਂਦਾ ਹੈਗਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਤਾਂ ਉਹ ਫੈਕਟਰੀਆਂ ਕਿਉਂ ਨੀ ਬੰਦ ਕਰਾਉਂਦੇ ਜਿੱਥੇ ਜਿਹੜਾ ਇਹ ਇਹਨਾਂ ਨੂੰ ਇਹਨਾਂ ਦਾ ਮੀਟ ਤਿਆਰ ਕੀਤਾ ਜਾਂਦਾ? ਕਿ ਤੁਹਾਡੇ ਹੱਥ ਤਾਂ ਸਾਰਾ ਕੁਛ ਹੈ, ਤੁਸੀਂ ਤਾਂ ਕੁਛ ਵੀ ਕਰ ਸਕਦੇ ਹੋ, ਉਹ ਫੈਕਟਰੀਆਂ ਬੰਦ ਕਰਵਾ ਦਿਓ ਤਾਂ ਜੋ ਉੱਥੇ ਮੀਟ ਬਣ ਹੀ ਨਾ ਸਕੇ। ਸੋ ਇੱਥੇ ਜਿਹੜਾ ਹੈਗੀ ਆ ਸਰਕਾਰਾਂ ਵੀ ਇਹ ਲੁਕਣ ਮੀਚੀ ਜਿਹੜੀ ਹੈਗੀ ਆ ਇਹਨਾਂ ਲੋਕਾਂ ਦੇ ਨਾਲ ਰਲ ਕੇ ਇਹ ਜਿਹੜਾ ਹੈ ਇੱਕ ਧਾਰਮਿਕ ਮੁੱਦੇ ਦੇ ਤੌਰ ਤੇ ਜਿਹੜਾ ਕਹਿ ਲਓ ਕਿ ਇਹਨੂੰ ਉਜਾਗਰ ਕੀਤਾ ਜਾਂਦਾ ਹੈਗਾ, ਤੇ ਅਖੀਰ ਜਿਹੜਾ ਕਰ ਕਰਾ ਕੇ ਜਿਹੜਾ ਨੁਕਸਾਨ ਹੁੰਦਾ ਉਹ ਆਮ ਨਾਗਰਿਕ ਦਾ ਹੁੰਦਾ। ਸੋ ਆਪਾਂ ਦੇਖਦੇ ਹਾਂ ਕਿ ਸਾਡੀਆਂ ਕਿੰਨਾ ਜ਼ਿਆਦਾ ਜਿਹੜਾ ਸਾਡਾ ਹੈਗਾ ਜਾਨੀ ਨੁਕਸਾਨ ਹੋ ਰਿਹਾ, ਪੈਸੇ ਦਾ ਨੁਕਸਾਨ ਹੋ ਰਿਹਾ, ਐਨਰਜੀ ਦਾ ਨੁਕਸਾਨ ਹੋ ਰਿਹਾ, ਇੱਕ ਜਿਹੜਾ ਰੁਜ਼ਗਾਰ ਹੈ ਉਹ ਖਤਮ ਹੋ ਰਿਹਾ। ਉਹ ਜਿਹੜੇ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣਾ ਕਰਨਾ ਹੈਗਾ ਜਿਹਦੀ ਇੱਕ ਰੋਜੀ ਰੋਟੀ ਵਪਾਰੀ ਦੀ ਜੁੜੀ ਹੋਈ ਹੈ ਇਸ ਚੀਜ਼ ਦੇ ਨਾਲ, ਉਹਨੂੰ ਆਪਣਾ ਧੰਦਾ ਛੱਡਣਾ ਪੈ ਰਿਹਾ, ਉਹ ਧੰਦੇ ਛੱਡ ਰਹੇ ਆ। ਸੋ ਸਰਕਾਰ ਕੀ ਨਹੀਂ ਕਰ ਸਕਦੀ? ਮੈਂ ਇੱਥੇ ਕਹੂੰਗਾ ਕਿ ਤੁਸੀਂ ਥੋੜਾ ਜਿਹਾ ਦੇਖੋ ਇੰਡੀਆ ਦੇ ਵਿੱਚ ਜਿਹੜੇ ਧਰਮ ਦੇ ਠੇਕੇਦਾਰ ਹੈ ਆਪਦੀਆਂ ਧਰਮ ਦੇ ਨਾਂ ਤੇ ਜਿਹੜੀਆਂ ਦੁਕਾਨਾਂ ਚਲਾਉਂਦੇ ਆ, ਜੇ ਮੇਨ ਪਰਪਸ ਤਾਂ ਇਹ ਹੈਗਾ ਨਾ ਵੀ ਜੇ ਆਪਾਂ ਗੱਲ ਕਰਦੇ ਆ ਤੇ ਸਾਡੀ ਜਿਹੜੀ ਉੱਥੇ ਜਿਹੜੀ ਗਾਂ ਹੈਗੀ ਆ ਉਹਨੂੰ ਨਾ ਮਾਰਿਆ ਜਾਵੇ, ਤੇ ਤੁਸੀਂ ਮਾੜਾ ਜਿਹਾ ਘੋਖ ਪੜਚਾਲ ਕਰਕੇ ਦੇਖੋ ਇੰਡੀਆ ਦੇ ਵਿੱਚ ਟੋਟਲ ਜਿਹੜੀਆਂ ਹੈਗੀਆਂ ਕਿੰਨੀਆਂ ਫੈਕਟਰੀਆਂ ਲੱਗੀਆਂ ਹੈਗੀਆਂ ਮਾਸ ਦੀਆਂ। ਜੇ ਆਪਾਂ ਗੱਲ ਕਰੀਏ ਇੱਥੇ, ਚਲੋ ਮੰਨ ਲਓ ਅਸੀਂ ਗਾਂ ਦੇ ਮਾਸ ਦੀ ਗੱਲ ਹੀ ਕਰਦੇ, ਕਿੰਨੀਆਂ ਫੈਕਟਰੀਆਂ ਲੱਗੀਆਂ, ਤੇ ਉਹ ਫੈਕਟਰੀਆਂ ਦੇ ਫਿਰ ਮਾਲਕ ਲੱਭੋ ਤੇ ਤੁਹਾਨੂੰ ਉਹਨਾਂ ਮਾਲਕਾਂ ਦੇ ਵਿੱਚੋਂ ਹੋ ਸਕਦਾ ਮੈਂ ਕੁਛ ਬੰਦੇ ਜਿਹੜੇ ਹੈਗੇ ਧਰਮ ਦੇ ਠੇਕੇਦਾਰ ਇਸ ਚੀਜ਼ ਦਾ ਰੌਲਾ ਪਾਉਂਦੇ ਆ ਨਾ, ਉਹ ਉੱਧਰ ਵੀ ਉਹ ਜਿਹੜਾ ਹੈਗਾ ਉਹ ਆਪਦਾ ਕਾਰੋਬਾਰ ਬਿਜ਼ਨਸ ਚਲਾ ਰਹੇ ਆ, ਫੈਕਟਰੀਆਂ ਚਲਾ ਰਹੇ ਆ। ਸੋ ਕਿੱਡੇ ਚਲਾਕ ਲੋਕ ਆ ਇਹਦੇ ਪੋਲੀਟੀਸ਼ੀਅਨ, ਇਹਦੇ ਠੇਕੇਦਾਰ ਆ, ਕਿੱਡੇ ਤੇਜ਼ ਲੋਕ ਆ। ਸਾਡੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਈ ਜਾਂਦੇ ਆ, ਮਰਵਾਈ ਜਾਂਦੇ ਆ। ਤੇ ਜਿਹੜੇ ਆ ਹਜੂਮ ਹੈਗੇ ਆ ਜਾਂ ਜਿਹੜੇ ਗਰੁੱਪ ਹੈਗੇ ਆ, ਇਹ ਇਹਨਾਂ ਦੇ ਪਾਲੇ ਵੀ ਗੁੰਡੇ ਆ, ਇਹ ਕੋਈ ਹੋਰ ਨੀ ਹੈਗੇ, ਇਹਨਾਂ ਦੇ ਪਾਲੇ ਵੀ ਗੁੰਡੇ ਆ, ਸਾਰਾ ਕੁਛ ਇਹਨਾਂ ਦੀ ਸ਼ਹਿ ਤੇ ਹੋ ਰਿਹਾ। ਸੋ ਉਦੋਂ ਮਗਰੋਂ ਆਪਾਂ ਦੇਖਦੇ ਹਾਂ ਲੋਕਾਂ ਨੇ ਉਹ ਜਿਹੜੇ ਉਹ ਵਪਾਰ ਸੀ, ਉਹ ਬਿਜ਼ਨਸ ਸੀ, ਉਹ ਧੰਦੇ ਸੀ, ਉਹ ਕਰਨੇ ਬੰਦ ਕਰਤੇ। ਸੋ ਉਹਦੇ ਨਾਲ ਕੀ ਹੋਇਆ ਕਿ ਇਸ ਚੀਜ਼ ਦੀ ਜਿਹੜੀ ਹੈਗੀ ਆ ਬੜੌਤੀ ਵਧੀ ਇਹਦੇ ਵਿੱਚ। ਹੁਣ ਅੱਜ ਆਪਾਂ ਦੇਖਦੇ ਹਾਂ ਟੋਲ ਪਲਾਜ਼ਾ ਕਿੰਨਾ ਕਿੰਨਾ ਪੈਸਾ ਅਸੀਂ ਖਰਚ ਕਰਦੇ ਹਾਂ। ਦਿੱਲੀ ਤੋਂ ਅਸੀਂ ਪੰਜਾਬ ਆਉਣਾ, ਆਪਦੇ ਕਿਸੇ ਪਿੰਡ ਸ਼ਹਿਰ ਚ ਜਾਣਾ, ਤੇ ਸਾਨੂੰ ਕਿੰਨਾ ਜਿਹੜਾ ਹੈਗਾ ਟੋਲ ਪਲਾਜ਼ਾ ਤੇ ਖਰਚਾ ਕਰਨਾ ਪੈ ਰਿਹਾ, ਕਿੰਨੇ ਟੈਕਸ ਦੇਣੇ ਪੈ ਰਹੇ ਆ। ਹੁਣ ਕੀ ਇੱਥੇ ਟੋਲ ਪਲਾਜ਼ਾ ਵਾਲਿਆਂ ਦੀ ਕੋਈ ਡਿਊਟੀ ਨਹੀਂ ਬਣਦੀ ਕਿ ਉਹਨਾਂ ਨੇ ਸਾਨੂੰ ਰੋਡ ਕਲੀਅਰ ਕਰਕੇ ਦੇਣੀ ਆ। ਸੋ ਪਿੱਛੇ ਜੇ ਇੱਕ ਦਿਨ ਮੈਂ ਜਿਹੜਾ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਕਿ ਕੁਛ ਲੋਕ ਉੱਥੇ ਇਕੱਠੇ ਹੋਏ ਹੋਏ ਸੀਗੇ, ਤੇ ਉਹਨਾਂ ਨੇ ਉਹ ਜਿਹੜਾ ਟੋਲ ਪਲਾਜ਼ਾ ਦੇ ਜਿਹੜਾ ਮੇਨ ਉੱਥੇ ਮੈਨੇਜਰ ਸੀ ਜਾਂ ਕਰਮਚਾਰੀ ਸੀ, ਉਹਨੂੰ ਉਹ ਕਹਿ ਰਹੇ ਸੀਗੇ ਕਿ ਇਹ ਜਿਹੜੀ ਰੋਡ ਹੈਗੀ ਆ, ਰੋਡ ਕਲੀਅਰ ਕਰਨਾ ਤੁਹਾਡਾ ਫਰਜ਼ ਬਣਦਾ, ਤੁਸੀਂ ਸਾਡੇ ਕੋਲ ਇਸ ਚੀਜ਼ ਦੇ ਪੈਸੇ ਲੈਣੇ ਹੋ। ਤੇ ਸੋ ਅੱਗੋਂ ਉਹਦਾ ਜਵਾਬ ਪਤਾ ਕੀ ਸੀ? ਉਹਦਾ ਜਵਾਬ ਇਹ ਸੀਗਾ ਜੀ, ਅਸੀਂ ਤਾਂ ਇੱਥੇ ਕਰਮਚਾਰੀ ਆ, ਤੁਸੀਂ ਮਾਲਕਾਂ ਨਾਲ ਗੱਲ ਕਰੋ। ਹੁਣ ਪਬਲਿਕ ਮਾਲਕਾਂ ਨੂੰ ਕਿੱਥੋਂ ਲੱਭੇ? ਸੋ ਪਬਲਿਕ ਦਾ ਕੀਰ ਕਾਰ ਕਰਾ ਕੇ ਕੰਮ ਕੀ ਰਹਿ ਜਾਂਦਾ ਕਿ ਉਹ ਸੜਕਾਂ ਦੇ ਧਰਨੇ ਲਾ ਲੈਂਦੇ ਆ। ਸੜਕਾਂ ਦੇ ਧਰਨੇ ਲਾਉਣ ਦੇ ਨਾਲ ਕੀ ਹੁੰਦਾ? ਸਫ਼ਰ ਫੇਰ ਸਾਡੀ ਪਬਲਿਕ ਕੀ ਕਰਦੀ ਹੈ? ਜੇ ਆਪਾਂ ਕਹੀਏ ਕਿ ਸਾਡੇ ਧਰਨੇ ਲਾਉਣ ਦੇ ਨਾਲ ਸਾਡੀ ਕਿਸੇ ਜਿਹੜੇ ਪੋਲੀਟੀਕਲ ਲੋਕਾਂ ਨੂੰ ਕੋਈ ਨੁਕਸਾਨ ਹੁੰਦਾ ਜਾਂ ਸਾਡੀ ਅਫਸਰਸ਼ਾਹੀ ਨੂੰ ਕੋਈ ਨੁਕਸਾਨ ਹੁੰਦਾ ਨਹੀਂ, ਜੇ ਧਰਨਾ ਲੱਗ ਰਿਹਾ ਤਾਂ ਸਫ਼ਰ ਵੀ ਅਸੀਂ ਕਰ ਰਹੇ ਹਾਂ। ਸਾਡਾ ਕੋਈ ਉੱਥੇ ਮਰੀਜ਼ ਜਾ ਰਿਹਾ, ਕੋਈ ਪੇਸ਼ੈਂਟ ਜਾ ਰਿਹਾ, ਜਿਹਦੀ ਕਿ ਪਲ ਪਲ ਦੀ ਜਿਹੜੀ ਹੈਗੀ ਆ ਉਹਦਾ ਜਿਹੜਾ ਨੁਕਸਾਨ ਹੋ ਸਕਦਾ, ਇੱਕ ਇੱਕ ਮਿੰਟ ਦੇ ਵਿੱਚ ਉਹਦੀ ਜਾਨ ਦਾ ਨੁਕਸਾਨ ਹੋ ਸਕਦਾ। ਸੋ ਇਹ ਜਿਹੜੇ ਸਾਡੇ ਪੋਲੀਟੀਕਲ ਲੋਕ ਆ, ਜ਼ਿਆਦਾਤਰ ਜਿਹੜੇ ਹੈਗੇ ਆ ਪੋਲੀਟੀਕਲ ਜਿਹੜੇ ਲੋਕ ਆ, ਲੂੰਬੜ ਲੋਕ ਆ, ਇਹਨਾਂ ਨੂੰ ਕਿਸੇ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ। ਜੇ ਪਬਲਿਕ ਦਾ ਜਾਨੀ ਨੁਕਸਾਨ ਹੋ ਰਿਹਾ ਤਾਂ ਪਬਲਿਕ ਦਾ ਹੋ ਰਿਹਾ, ਕਾਰਨ ਅਵਾਰਾ ਪਸ਼ੂ। ਆਪਾਂ ਆਮ ਹੀ ਦੇਖਦੇ ਹਾਂ ਸਿੰਘਾਂ ਦੇ ਚੱਕ ਚੱਕ ਤੁਰੇ ਫਿਰਦੇ ਆ, ਆਟੋ ਹੈਗੇ ਉਹਨੂੰ ਟੁੱਡਾ ਮਾਰੀ ਜਾਂਦੇ ਆ, ਸਕੂਟਰਾਂ ਨੂੰ ਚੱਕ ਚੱਕ ਮਾਰੀ ਜਾਂਦੇ ਆ, ਸਾਈਕਲਾਂ ਨੂੰ ਚੱਕ ਚੱਕ ਮਾਰੀ ਜਾਂਦੇ ਆ। ਦਿਨ ਬ ਦਿਨ ਇਹ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਇਹ ਵੱਧ ਰਹੀਆਂ, ਤੇ ਸਾਡੀ ਜੇ ਸਰਕਾਰ ਨੂੰ ਕੋਈ ਚਿੱਤ ਚੇਤਾ ਨਹੀਂ, ਕਿਉਂਕਿ ਨਾ ਤਾਂ ਉਹਦਾ ਆਪਦੇ ਧੀ ਪੁੱਤ ਦਾ ਨੁਕਸਾਨ ਹੋ ਰਿਹਾ, ਨਾ ਉਹਦੇ ਭੈਣ ਭਰਾ ਦਾ ਨੁਕਸਾਨ ਹੋ ਰਿਹਾ, ਨੁਕਸਾਨ ਤਾਂ ਸਾਡੇ ਹੋ ਰਹੇ ਆ ਨਾ। ਸੋ ਸਰਕਾਰ ਨੂੰ ਇਸ ਕੁੰਭਕਰਨ ਦੀ ਜਿਹੜੀ ਨੀਂਦ ਹੈਗੀ ਉਹ ਤੋਂ ਜਗਾਉਣ ਵਾਸਤੇ ਸਾਨੂੰ ਫਿਰ ਜਿੰਦਾਬਾਦ ਮੁਰਦਾਬਾਦ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ। ਮੈਂ ਕੁਛ ਸਮੇਂ ਤੋਂ ਸੋਚ ਰਿਹਾ ਸੀਗਾ ਕਿ ਕੀ ਇਸ ਚੀਜ਼ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਜੇ ਸਰਕਾਰ ਚਾਹੇ ਕੁਛ ਵੀ ਕਰ ਸਕਦੀ ਹੈ ਸਰਕਾਰ। ਇੱਕ ਇੱਕ ਡਿਪਟੀ ਕਮਿਸ਼ਨਰ ਆ ਹਰ ਇੱਕ ਪਿੰਡ ਦੇ ਵਿੱਚ, ਜਿਹੜੀ ਸ਼ਾਮਲਾਟ ਦੀ ਜਿਹੜੀ ਜ਼ਮੀਨ ਹੁੰਦੀ ਆ। ਸੋ ਜੇ ਆਪਾਂ ਚਲੋ ਜੇ ਉਹ ਨਹੀਂ ਵੀ ਹੈਗੀ ਤਾਂ ਇੱਕ ਪਿੰਡ ਦੇ ਵਿੱਚ ਕਿੱਲਾ ਜਾਂ ਦੋ ਕਿੱਲੇ ਜਿਹੜੇ ਹੈਗੇ ਆ ਅਰੇਂਜ ਕਰਨੇ, ਕੋਈ ਵੱਡੀ ਗੱਲ ਨਹੀਂ ਹੈਗੀ। ਜੇ ਅਗਰ ਅਸੀਂ ਸਾਰੇ ਜਿੰਨੇ ਸਾਡੇ ਉੱਥੇ ਅਵਾਰਾ ਪਸ਼ੂ ਆ ਪਿੰਡਾਂ ਦੇ ਵਿੱਚ ਵੰਡ ਦਿੱਤੇ ਜਾਣ, ਉਸ ਇੱਕ ਏਰੀਏ ਦੇ ਵਿੱਚ ਮੰਨ ਲਓ ਪਿੰਡਾਂ ਦੇ ਵਿੱਚ ਕੋਈ 10 ਗਾਵਾਂ, 20 ਗਾਵਾਂ, 25 ਗਾਵਾਂ ਹੈਗੀਆਂ, ਉਹ ਅਸੀਂ ਇੱਕ ਕਿੱਲੇ ਦੇ ਵਿੱਚ ਇਕੱਠੀਆਂ ਕਰਕੇ ਉਹਨਾਂ ਦੇ ਚਾਰੇ ਪੱਠੇ ਦਾ ਜਿਹੜਾ ਹੈਗਾ ਅਰੇਂਜ ਕੀਤਾ ਜਾ ਸਕਦਾ, ਇੱਕ ਥਾਂ ਤੇ ਉਹਨਾਂ ਨੂੰ ਇਕੱਠੇ ਕੀਤਾ ਜਾ ਸਕਦਾ। ਬਟ ਜ਼ਿੰਮੇਵਾਰੀ ਕਿਹਦੀ ਆ? ਡਿਪਟੀ ਕਮਿਸ਼ਨਰ ਦੀ। ਡਿਪਟੀ ਕਮਿਸ਼ਨਰ ਨੇ ਥੱਲੋਂ ਕਰਵਾਉਣਾ ਹੈਗਾ। ਸੋ ਜੇ ਅਸੀਂ ਚਾਹੀਏ ਤਾਂ ਸਾਰੀਆਂ ਚੀਜ਼ਾਂ ਹੋ ਸਕਦੀਆਂ, ਕੋਈ ਇਹੋ ਜਿਹਾ ਮਸਲਾ ਨਹੀਂ ਹੁੰਦਾ ਜੇ ਆਪਾਂ ਕਹੀਏ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ। ਪਰ ਜਿਸ ਤਰ੍ਹਾਂ ਲਾਗੇ ਸੂਈ ਜਾਣੇ, ਜਿਹਦਾ ਨੁਕਸਾਨ ਹੁੰਦਾ ਉਹਨੂੰ ਇਸ ਚੀਜ਼ ਦਾ ਦਰਦ ਹੁੰਦਾ। ਆਪਾਂ ਕਦੇ ਸੁਣਿਆ ਕਿਸੇ ਡੀਸੀ ਦਾ, ਕਿਸੇ ਐਸਐਸਪੀ ਦਾ, ਕਿਸੇ ਮਿਨਿਸਟਰ ਦਾ ਕੋਈ ਬੱਚਾ, ਕੋਈ ਭੈਣ, ਕੋਈ ਭਰਾ ਉਹਦਾ ਨੁਕਸਾਨ ਹੋਇਆ ਹੋਵੇ? ਬਹੁਤ ਘੱਟ। ਮਾਰੇ ਅਖੀਰ ਅਸੀਂ ਜਾਂਦੇ ਹਾਂ। ਇਹਦੇ ਨਾਲ ਨਾਲ ਆਪਾਂ ਦੇਖੋ ਅਵਾਰਾ ਕੁੱਤਿਆਂ ਦਾ ਆਪਾਂ ਦੇਖਦੇ ਹਾਂ, ਦਿਨ ਬ ਦਿਨ ਮਾਸੂਮ ਬੱਚੇ, ਛੋਟੇ ਛੋਟੇ ਬੱਚੇ, 2-2, 5-5, 7-7 ਸਾਲ ਦੇ ਬੱਚੇ ਆ, ਉਹਨੂੰ ਨੋਚ ਨੋਚ ਕੇ ਖਾ ਜਾਂਦੇ ਆ। ਕਿੰਨੀਆਂ ਇਹੋ ਜਿਹੇ ਜਿਹੜੇ ਇੰਸੀਡੈਂਟਸ ਹੋਏ ਆ, ਕਿੰਨਾ ਕੁਛ ਹੋਇਆ, ਕੀ ਕੀਤਾ ਉਸ ਚੀਜ਼ ਤੇ, ਕੀ ਐਕਸ਼ਨ ਲਿਆ ਉਸ ਚੀਜ਼ ਤੇ? ਕੋਈ ਵੀ ਐਕਸ਼ਨ ਨਹੀਂ ਲਿਆ। ਹਾਂਜੀ ਕੁਛ ਸਮੇਂ ਵਾਸਤੇ ਹੁੰਦੀ ਹੈ ਜੀ, ਇਹ ਜੀ ਇਹਨਾਂ ਦੀ ਨਸਬੰਦੀ ਕਰ ਦਿਓ, ਇਹ ਇਹਨਾਂ ਦਾ ਆਹ ਕਰ ਦਿਓ, ਉਹ ਕਰ ਦਿਓ, ਦੋ ਕੁ ਦਿਨ ਰੌਲਾ ਪਾਇਆ ਜਾਂਦਾ, ਕਰਿਆ ਜਾਂਦਾ, ਅਖੀਰ ਜਿਹੜਾ ਪਤਨਾਲਾ ਉਹ ਉੱਥੇ ਦਾ ਉੱਥੇ ਹੀ ਹੈ। ਸੋ ਅਖੀਰ ਕਰ ਕਰਾ ਕੇ ਕੀ ਹੁੰਦਾ ਕਿ ਸਾਡੇ ਬੱਚੇ ਮਰ ਰਹੇ ਆ, ਇਹਨਾਂ ਜਾਨਵਰਾਂ ਦੁਆਰਾ ਨੋਚ ਨੋਚ ਕੇ ਖਾਏ ਜਾਂਦੇ ਆ, ਇਹਨਾਂ ਅਵਾਰਾ ਪਸ਼ੂਆਂ ਦੇ ਦੁਆਰਾ ਮਾਰੇ ਜਾਂਦੇ ਆ। ਇੱਕ ਨਸਬੰਦੀ ਦੇ ਨਾਂ ਤੇ ਐਕਟੀਵਿਟੀਆਂ ਜਾਂ ਦੋ ਚਾਰ ਸਾਡੀਆਂ ਅੱਖਾਂ ਪੂੰਝਣ ਵਾਸਤੇ ਕੁਛ ਨਾ ਕੁਛ ਕਰ ਦਿੱਤਾ ਜਾਂਦਾ। ਹਾਂਜੀ ਆ ਇੱਥੇ ਆਹ ਕਰਤਾ ਜੀ, ਇੱਥੇ ਆਹ ਕਰਤਾ ਜੀ, ਪਰ ਅਖੀਰ ਕਰ ਕਰਾ ਕੇ ਜਿਹੜਾ ਪਤਨਾਲਾ ਉਹ ਉੱਥੇ ਦਾ ਉੱਥੇ ਹੀ ਰਹਿੰਦਾ। ਸਾਨੂੰ ਆਪਦੇ ਬੁਨਿਆਦੀ ਹੱਕਾਂ ਵਾਸਤੇ, ਆਪਦੀਆਂ ਜ਼ਰੂਰਤਾਂ ਵਾਸਤੇ, ਆਪਦੀਆਂ ਲੋੜਾਂ ਵਾਸਤੇ ਅਖੀਰ ਫਿਰ ਰੌਲਾ ਪਾਉਣਾ ਪੈਂਦਾ। ਸੋ ਆਪਾਂ ਵੀਰੋ ਜੇ ਗੱਲ ਕਰੀਏ ਨਾ ਵੀ ਆਪਾਂ ਰੌਲਾ ਪਾਈ ਜਾਈਏ, ਆਪਦਾ ਨੁਕਸਾਨ ਕਰਾਈ ਜਾਈਏ, ਤੇ ਇਹਨਾਂ ਤੇ ਕੋਈ ਫਰਕ ਨਹੀਂ ਪੈਣਾ, ਇਹਨਾਂ ਨੂੰ ਕੋਈ ਅਸਰ ਨਹੀਂ ਹੋਣਾ। ਸੋ ਮੈਂ ਤਾਂ ਇਹੀ ਸੋਚਦਾ ਵੀ ਚਲੋ ਆਪਦਾ ਉਪਰਾਲਾ ਆਪਾਂ ਆਪ ਹੀ ਕਰ ਲਈਏ ਸਾਰੇ ਰਲ ਮਿਲ ਕੇ ਜਿਹੜੇ ਹੈਗੇ ਆ ਪਿੰਡ ਲੈਵਲ ਤੇ, ਕਿਉਂਕਿ ਜਿਹੜਾ ਜ਼ਿਮੀਦਾਰ ਵਰਗ ਹੈ ਨਾ, ਆਪਣਾ ਕਿਸਾਨ ਵਰਗ ਹੈਗਾ, ਇਹਨੂੰ ਵੀ ਅਵਾਰਾ ਪਸ਼ੂਆਂ ਦਾ ਬਹੁਤ ਨੁਕਸਾਨ ਹੋ ਰਿਹਾ, ਬੜਾ ਫਸਲਾਂ ਦਾ ਨੁਕਸਾਨ ਕਰਦੇ ਆ ਵਿਚਾਰੇ ਜ਼ਿਮੀਦਾਰ। ਸਾਰੀਆਂ ਸਾਰੀਆਂ ਰਾਤਾਂ ਜਾਗਦੇ ਹੈਗੇ ਆ, ਤੇ ਜਾਗਣ ਤੋਂ ਮਗਰੋਂ ਜਦੋਂ ਝੁੰਡਾਂ ਦੇ ਝੁੰਡ ਆਉਂਦੇ ਆ ਫਿਰ ਉਹਨੂੰ ਭਜਾਉਂਦੇ ਆ, ਉਹ ਇੱਕ ਪਿੰਡ ਚੋਂ ਭੱਜ ਕੇ ਦੂਜੇ ਪਿੰਡ ਚ ਚਲੇ ਜਾਂਦੇ ਆ। ਸੋ ਅਖੀਰ ਕਾਰ ਕਰਾ ਕੇ ਮੇਰਾ ਨਹੀਂ ਤਾਂ ਮੇਰੇ ਭਰਾ ਦਾ, ਮੇਰੇ ਭਰਾ ਦਾ ਨਹੀਂ ਤਾਂ ਦੂਜੇ ਦਾ ਨੁਕਸਾਨ ਤਾਂ ਫਿਰ ਸਾਡਾ ਹੀ ਹੋਈ ਜਾਂਦਾ। ਸੋ ਅਖੀਰ ਮੈਨੂੰ ਇਹ ਲੱਗਦਾ ਕਿ ਆਪਾਂ ਪਿੰਡ ਲੈਵਲ ਤੇ ਆਪ ਹੀ ਰਲ ਮਿਲ ਕੇ ਕੋਈ ਇੱਕ ਕਿੱਲਾ ਇਕੱਠਾ ਕਰੀਏ, ਉਹ ਕਿੱਲੇ ਦੇ ਵਿੱਚ ਕਿਸੇ ਲੋੜਵੰਦ ਇੱਕ ਦੋ ਬੰਦਿਆਂ ਨੂੰ ਆਪਾਂ ਉਹਨਾਂ ਦੇ ਚਾਰੇ ਪੱਠੇ ਦਾ ਅਰੇਂਜਮੈਂਟ ਕਰਕੇ ਸਾਂਝੀ ਥਾਂ ਤੋਂ ਆਪਾਂ ਜਿਹੜੇ ਹੈਗੇ ਪੈਸੇ ਇਕੱਠੇ ਕਰਕੇ, ਮੰਨ ਲਓ ਆਪਾਂ ਇੱਕ ਕਿੱਲਾ ਲੈਣੇ ਹੈਗੇ ਆ, ਕੋਈ 20,000 25,000 ਆਪਾਂ ਠੇਕੇ ਤੇ ਲੈ ਲੈ ਇੱਕ ਬੰਦੇ ਦੀ ਜਾਂ ਦੋ ਬੰਦਿਆਂ ਦੀ ਆਪਾਂ ਡਿਊਟੀ ਲਾਤੀ, ਭਾਈ ਤੈਨੂੰ ਅਸੀਂ ਮਹੀਨੇ ਦੀ ਇੰਨੀ ਤਨਖਾਹ ਦਿਆ ਕਰਾਂਗੇ। ਸੋ ਇਹ ਮਸਲਾ ਹੱਲ ਹੋ ਸਕਦਾ। ਸਰਕਾਰਾਂ ਤੋਂ ਆਪਾਂ ਨੂੰ ਕੋਈ ਉਮੀਦ ਨਹੀਂ ਕਰਨੀ ਚਾਹੀਦੀ, ਸਰਕਾਰਾਂ ਦਾ ਤਾਂ ਆਪਾਂ ਨੂੰ ਇਹੀ ਦਿਸਦਾ ਹੈਗਾ ਕਿ ਇਹਨਾਂ ਨੇ ਜਿਹੜੇ ਗਾਂਹ ਗੁੰਡੇ ਪਾਲੇ ਉਹ ਗੁੰਡਿਆਂ ਤੋਂ ਆਹ ਕਰਵਾਈ ਜਾਂਦੇ ਆ, ਸਾਡੇ ਓਵਰਆਲ ਨੁਕਸਾਨ ਹੋਈ ਜਾਂਦੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇਹਨਾਂ ਚੀਜ਼ਾਂ ਦੇ ਨਾਲ। ਸੋ ਸਾਨੂੰ ਇਹ ਚੀਜ਼ਾਂ ਵਾਸਤੇ ਸਾਨੂੰ ਆਪ ਹੀ ਉਪਰਾਲੇ ਕਰਨੇ ਪੈਣੇ ਆ। ਹੁਣ ਪਿੱਛੇ ਜੇ ਆਪਾਂ ਦੇਖਦੇ ਸੀ ਕਿੰਨਾ ਜਿਹੜਾ ਨਸ਼ਾ ਹੈਗਾ, ਨਸ਼ੇ ਦੀ ਕਿੰਨੀ ਮਾਰ ਪਈ ਵੀ ਆ ਸਾਡੇ ਪੰਜਾਬ ਦੇ ਵਿੱਚ। ਸੋ ਕੀ ਪੁਲਿਸ ਨੇ ਨਸ਼ਾ ਰੋਕਤਾ? ਨਹੀਂ ਰੋਕਿਆ। ਹੁਣ ਇੱਥੇ ਜੇ ਆਪਾਂ ਆਖੀਏ ਤਾਂ ਸਰਕਾਰ ਜਾਂ ਪੁਲਿਸ ਕੀ ਨਹੀਂ ਕਰ ਸਕਦੀ? ਸਭ ਕੁਛ ਕਰ ਸਕਦੀ ਆ, ਜੋ ਵੀ ਚਾਹੇ ਕਰ ਸਕਦੀ ਆ, ਇੱਕ ਹਫਤੇ ਦੇ ਵਿੱਚ ਸਭ ਕੁਛ ਬੰਦ ਕਰ ਸਕਦੀ ਆ। ਹੁਣ ਆਪਾਂ ਦੇਖਦੇ ਹਾਂ ਵਿਚਾਰੇ ਲੋਕ ਰੌਲਾ ਪਾਉਂਦੇ ਆ, ਹੁਣ ਫਿਰ ਅਖੀਰ ਕਾਰ ਕਰਾ ਕੇ ਲੋਕਾਂ ਨੇ ਆਪਦੇ ਪਿੰਡ ਸੰਭਾਲੇ, ਆਪ ਉਹ ਨਿਗਰਾਨੀ ਰੱਖਦੇ ਕਿਹੜਾ ਬੰਦਾ ਸਾਡੇ ਪਿੰਡ ਦੇ ਵਿੱਚ ਆ ਚੀਜ਼ ਨਸ਼ਾ ਪੱਤਾ ਦੇਣ ਆਉਂਦਾ, ਫਿਰ ਉਹਦੀ ਛਿੱਤਰ ਪਰੇਡ ਹੁੰਦੀ ਹੈ, ਉਹਨੂੰ ਪੁਲਿਸ ਨੂੰ ਫੜਾਇਆ ਜਾਂਦਾ ਤੇ ਉਹ ਵਿਚਾਰੇ ਫਿਰ ਰੌਲਾ ਪਾਉਂਦੇ ਵੀ ਅਸੀਂ ਫੜਾ ਕੇ ਮਗਰੋਂ ਆਉਣੇ ਆ ਤੇ ਸਾਡੇ ਪਹਿਲਾਂ ਦਿੱਤੇ ਜਾਂਦੇ ਆ। ਸੋ ਚਾਹੇ ਇਹ ਨਸ਼ੇ ਪੱਤੇ ਹੈਗੇ ਆ, ਚਾਹੇ ਇਹ ਅਵਾਰਾ ਪਸ਼ੂ ਹੈਗੇ ਆ, ਚਾਹੇ ਆ ਜਾਨਵਰ ਹੈਗੇ ਆ, ਜਿਹੜੇ ਸਾਡਾ ਜਿਹੜਾ ਦਿਨ ਬ ਦਿਨ ਸਾਡਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ, ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵੱਡਾ ਨਸ਼ਿਆਂ ਦੇ ਨਾਲ ਨਾਲ ਅਵਾਰਾ ਜਿਹੜੇ ਪਸ਼ੂ ਹੈਗੇ ਆ, ਜਾਨਵਰ ਹੈਗੇ ਆ, ਇਹ ਵੀ ਇੱਕ ਬਿਗ ਇਸ਼ੂ ਆ। ਸੋ ਇਹਨਾਂ ਚੀਜ਼ਾਂ ਤੇ ਹਾਂ ਠੀਕ ਹੈ, ਮੈਂ ਤਾਂ ਕਹਿਣਾ ਕੋਈ ਸਾਡੇ ਕੋਲ ਮੰਤਰੀ ਆਉਂਦਾ, ਸਾਡੇ ਕੋਲ ਕੋਈ ਪਿੰਡ ਦੇ ਵਿੱਚ ਕੋਈ ਅਫਸਰ ਆਉਂਦਾ, ਅਸੀਂ ਇਕੱਠੇ ਹੋ ਕੇ ਉਹਨੂੰ ਕੁਸ਼ਚਨ ਪੁੱਟ ਕਰੀਏ, ਅਸੀਂ ਜਿਹੜੇ ਨਾਕਿਆਂ ਤੇ ਇੰਨੇ ਇੰਨੇ ਟੋਲ ਪਲਾਜ਼ਿਆਂ ਤੇ ਇੰਨੇ ਇੰਨੇ ਅਸੀਂ ਪੈਸੇ ਦਿੰਨੇ ਆ, ਇਹਨਾਂ ਨੂੰ ਅਸੀਂ ਪੁੱਛੀਏ, ਜਿੰਨੀ ਦੇਰ ਤੱਕ ਇਹਨਾਂ ਦੇ ਚੁੰਡੀ ਨੀ ਨਾ ਵੱਢਾਂਗੇ, ਇਹਨਾਂ ਤੇ ਕੋਈ ਫਰਕ ਨੀ ਪੈਣਾ। ਪੈਸੇ ਇਕੱਠੇ ਕਰਨੇ ਇਹਨਾਂ ਨੂੰ ਆਉਂਦੇ ਆ, ਪੈਸੇ ਇਕੱਠੇ ਕੀਤੇ ਜੇਬ ਚ ਪਾਏ, ਰੋਜ਼ ਦੀ ਰੋਜ਼ ਕਰੋੜਾਂ ਰੁਪਈਆਂ ਦੀ ਜਿਹੜੀ ਕਲੈਕਸ਼ਨ ਹੈਗੀ ਆ ਉਹ ਇਹ ਕਰੀ ਜਾਂਦੇ ਆ, ਬਟ ਜੋ ਇਹਨਾਂ ਦੇ ਫਰਜ਼ ਬਣਦੇ ਆ ਉਧਰ ਇਹਨਾਂ ਦਾ ਕੋਈ ਧਿਆਨ ਨੀ। ਸੋ ਆਪਾਂ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਹੀ ਜਗਾਉਣਾ ਪੈਣਾ, ਕਿਉਂਕਿ ਨੁਕਸਾਨ ਵੀ ਸਾਡਾ ਹੀ ਹੋ ਰਿਹਾ, ਇਹਨਾਂ ਦਾ ਕੋਈ ਨੁਕਸਾਨ ਨੀ ਇਸ ਚੀਜ਼ ਦੇ ਵਿੱਚ ਹੋ ਰਿਹਾ। ਇਧਰਲੇ ਆਪਾਂ ਕੰਟਰੀ ਦੇਖ ਲੋ, ਕਦੇ ਦੇਖਿਆ ਆਪਾਂ ਕੋਈ ਜਾਨਵਰ ਇਧਰ ਫਿਰਦਾ ਆਲਤੂ ਫਾਲਤੂ? ਕਦੇ ਦੇਖਿਆ ਆਪਾਂ ਇਹਨਾਂ ਚੀਜ਼ਾਂ ਦੇ ਨੁਕਸਾਨ ਹੁੰਦੇ? ਕਿੰਨੇ ਲੋਕ ਇਹ ਨੇਚਰ ਨੂੰ ਵੀ ਪਿਆਰ ਕਰਦੇ ਆ। ਤੇ ਸਭ ਤੋਂ ਵੱਧ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਹੈਗੀ ਆ ਇਨਸਾਨੀ ਕਦਰਾਂ ਕੀਮਤਾਂ ਦੀ ਆ, ਇਹ ਜਿਹੜੀਆਂ ਸਰਕਾਰਾਂ ਕਿੰਨਾ ਧਿਆਨ ਕਰਦੀਆਂ ਹੈਗੀਆਂ। ਸੋ ਬੜੀ ਲੋੜ ਹੈਗੀ ਆ, ਬੜੀ ਜ਼ਰੂਰਤ ਹੈਗੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਧਿਆਨ ਦੇਣ ਦੀ ਲੋੜ ਆ। ਸਾਡੇ ਕੋਲ ਜਿਹੜੇ ਪਿੰਡਾਂ ਦੇ ਵਿੱਚ ਮੰਤਰੀ ਆਉਂਦੇ ਆ, ਘਰਾਂ ਦੇ ਵਿੱਚ ਆਉਂਦੇ ਆ, ਸੋ ਇਹ ਨਹੀਂ ਹੈਗਾ ਵੀ ਅਸੀਂ ਉਹਨੂੰ ਚਾਹ ਪਾਣੀ ਪਿਆ ਤਾ ਤੇ ਬੱਲੇ ਬੱਲੇ ਹੋ ਗਈ। ਇੱਥੇ ਸਾਨੂੰ ਪਾਰਟੀ ਬਾਜ਼ੀਆਂ ਤੋਂ ਉੱਚੇ ਉੱਠ ਕੇ ਸਾਰੇ ਇਕੱਠੇ ਹੋਈਏ, ਉਹਨਾਂ ਨੂੰ ਕੁਐਸਚਨ ਕਰੀਏ ਵੀ ਸਾਨੂੰ ਜੀ ਤੁਹਾਡੇ ਆਹ ਫਰਜ਼ ਬਣਦੇ, ਦੱਸੋ ਤੁਸੀਂ ਕੀ ਕਰ ਰਹੇ ਹੋ, ਤੁਸੀਂ ਕੀ ਕੀਤਾ। ਇੱਕ ਵਾਰੀ ਦੋ ਵਾਰੀ ਪੁੱਛਾਂਗੇ, ਤੀਜੀ ਵਾਰੀ ਉਹ ਪਿੰਡ ਫੇਰ ਹੀ ਆਉਣਗੇ ਜਦੋਂ ਉਹਨਾਂ ਕੋਲ ਉਹਨਾਂ ਚੀਜ਼ਾਂ ਦੇ ਜਵਾਬ ਹੋਣਗੇ ਜਾਂ ਉਹ ਕੋਈ ਐਕਸ਼ਨ ਲੈ ਕੇ ਆਉਣਗੇ। ਸੋ ਆਪਾਂ ਕੀ ਕਰਦੇ ਹਾਂ, ਆਪਣੇ ਉਹ ਆਪਣੇ ਆਪਣੀਆਂ ਬਣਾਈਆਂ ਸਰਕਾਰਾਂ, ਆਪਣੇ ਬਣਾਏ ਆਪਣੇ ਵਾਸਤੇ ਆਪਣੇ ਬਣਾਏ ਅਫਸਰ, ਉਹ ਸਾਡੇ ਤੇ ਰਾਜ ਕਰਦੇ ਆ ਜਿਨ੍ਹਾਂ ਦਾ ਕੰਮ ਹੈ ਸਾਨੂੰ ਸਰਵ ਕਰਨਾ। ਇਹਨਾਂ ਕੰਟਰੀਆਂ ਦੇ ਵਿੱਚ ਆਪਾਂ ਆਹੀ ਚੀਜ਼ਾਂ ਦੇਖਦੇ ਹਾਂ। ਦੇਖਿਆ ਕਦੇ ਇੱਥੇ ਕਿਸੇ ਨੂੰ ਕੋਈ ਚਾਹ ਪਾਣੀ ਪਿਆਉਂਦਾ? ਕਦੇ ਦੇਖਿਆ ਜੀ ਆਹ ਇੱਥੇ ਜੀ ਪੁਲਿਸ ਦਾ ਫਲਾਨਾ ਅਫਸਰ ਹੈ ਜੀ, ਆਹ ਹੈ ਜੀ ਇੱਥੇ ਆਪਾਂ ਆਮ ਦੇਖਦੇ ਹਾਂ ਮੈਂਬਰ ਪਾਰਲੀਮੈਂਟ ਜਿਵੇਂ ਫੰਕਸ਼ਨ ਦੇ ਵਿੱਚ ਲੋਕ ਤੁਰੇ ਫਿਰਦੇ, ਉਵੇਂ ਉਹ ਤੁਰੇ ਫਿਰਦੇ ਹੁੰਦੇ ਆ। ਸੋ ਆਪਾਂ ਇਹਨਾਂ ਲੋਕਾਂ ਨੂੰ ਸਿਰ ਤੇ ਚੜਾਇਆ ਵਾ, ਜਿੰਨੀ ਦੇਰ ਆਪਾਂ ਨਾ ਇਕੱਠੇ ਨੀ ਨਾ ਹੋਵਾਂਗੇ। ਆਪਣੇ ਬਣਾਏ ਵੇ ਲੋਕ ਆ, ਆਪਣੇ ਸਿਰਾਂ ਤੇ ਲੋਕ ਐਸ਼ਾਂ ਕਰਦੇ ਆ, ਐਸ਼ਾਂ ਇਹ ਕਰਦੇ ਆ, ਨੁਕਸਾਨ ਅਸੀਂ ਆਪਦਾ ਖਾ ਰਹੇ ਹਾਂ। ਸੋ ਇਹਨਾਂ ਚੀਜ਼ਾਂ ਦੇ ਜਿਹੜੀਆਂ ਜੋ ਵੀ ਅਗੇਂਸਟ ਸਾਨੂੰ ਖੜੇ ਹੋਣਾ ਚਾਹੀਦਾ, ਬਹੁਤ ਸਾਨੂੰ ਜ਼ਰੂਰਤ ਆ। ਜਿਸ ਘਰ ਦਾ ਕੋਈ ਜੀ, ਕੋਈ ਬੱਚਾ, ਕੋਈ ਫੈਮਿਲੀ ਮੈਂਬਰ ਜਿਹਦੀ ਮੌਤ ਹੋ ਜਾਂਦੀ ਹੈ, ਜਿਹਨੂੰ ਕੋਈ ਗਾਂ ਜਾਂ ਢੱਠਾ ਆਪਣੇ ਸਿੰਘਾਂ ਤੇ ਚੱਕ ਕੇ ਮਾਰਦਾ, ਜਾਂ ਤਾਂ ਉਹਦੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਤੇ ਸਾਰੀ ਉਮਰ ਉਹ ਮੰਜੇ ਤੇ ਪਿਆ ਰਹਿੰਦਾ, ਤੇ ਜਾਂ ਉਹਦੀ ਮੌਤ ਹੋ ਜਾਂਦੀ ਹੈ। ਕਈ ਇਹੋ ਜਿਹੇ ਘਰ ਆ ਜਿਨ੍ਹਾਂ ਦਾ ਇੱਕ ਇੱਕ ਕਮਾਉਣ ਵਾਲਾ ਸੀ ਤੇ ਉਹ ਤੁਰ ਗਿਆ, ਤੇ ਜਿਹੜੀ ਫੈਮਿਲੀ ਹੈਗੀ ਆ ਉਹਦੇ ਕੋਲ ਖਾਣ ਲਈ ਰੋਟੀ ਨਹੀਂ। ਸੋ ਇਹ ਚੀਜ਼ਾਂ ਤੇ ਆਪਾਂ ਨੂੰ ਸਾਰਿਆਂ ਨੂੰ ਨਾ ਇਕੱਠੇ ਹੋਣਾ ਪੈਣਾ, ਇਕੱਠੇ ਹੋ ਕੇ ਨਾ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਹੰਭਲਾ ਮਾਰਨਾ ਪੈਣਾ। ਬਹੁਤ ਵੱਡਾ ਇਸ਼ੂ ਆ, ਇਹ ਲੀਡਰ ਬਹੁਤ ਤੇਜ਼ ਆ, ਆਪਦੀਆਂ ਨਵੀਆਂ ਫੈਕਟਰੀਆਂ ਲੱਗੀਆਂ, ਇਹਨਾਂ ਚੀਜ਼ਾਂ ਦੀਆਂ ਫੈਕਟਰੀਆਂ ਲੱਗੀਆਂ, ਤੇ ਆਪਦੇ ਗੁੰਡਿਆਂ ਤੋਂ ਸਾਨੂੰ ਲੜਾਈ ਮਰਵਾਈ ਜਾਂਦੇ ਆ, ਸਾਨੂੰ ਕਟਾਈ ਜਾਂਦੇ ਆ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਆ, ਬਹੁਤ ਜ਼ਰੂਰਤ ਆ। ਅਗਰ ਅਸੀਂ ਆਈ ਚੱਲੀ ਜਾਵਾਂਗੇ ਨਾ ਤੇ ਨੁਕਸਾਨ ਸਾਡਾ ਹੀ ਹੋਊਗਾ। ਸੋ ਬੜਾ ਅਹਿਮ ਮੁੱਦਾ ਇਹਨਾਂ ਦੇ ਜਿਹੜੇ ਹੈਗੇ ਆ ਅਵਾਰਾ ਪਸ਼ੂ ਆ, ਕੁੱਤੇ ਆ, ਇਹਨਾਂ ਦੀ ਦਿਨ ਬ ਦਿਨ ਜਿਹੜੀ ਆਬਾਦੀ ਵੱਧ ਰਹੀ ਆ, ਐਕਸ਼ਨ ਲੈਂਦੇ ਆ ਤੇ ਧਾਰਮਿਕ ਜਿਹੜੀਆਂ ਹੈਗੀਆਂ ਭਾਵਨਾਵਾਂ ਠੇਸ, ਉਹਨਾਂ ਨੂੰ ਠੇਸ ਮਿਲਦੀ ਆ। ਜੇ ਜਾਨਵਰ ਨੇ ਕਿਸੇ ਨੂੰ ਮਾਰਨਾ, ਉਹਨੇ ਇਹ ਨੀ ਦੇਖਣਾ ਹਿੰਦੂ ਕੌਣ ਆ, ਸਿੱਖ ਕੌਣ ਆ, ਮੁਸਲਮਾਨ ਕੌਣ ਆ, ਕ੍ਰਿਸਚਨ ਕੌਣ ਆ। ਨੁਕਸਾਨ ਕਿਸੇ ਦਾ ਵੀ ਹੋ ਸਕਦਾ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਲ ਮਿਲ ਕੇ ਹੰਭਲਾ ਮਾਰਨਾ ਪੈਣਾ। ਸੋ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈਗੀ ਆ ਕਿ ਆਪਾਂ ਨੂੰ ਆਪ ਹੀ ਜਾਗਣਾ ਪੈਣਾ। ਇਹ ਤਾਂ ਆਪਾਂ ਨੂੰ ਬਹੁਤ ਚਿਰ ਦੇ ਬੇਵਕੂ ਬਣਾਈ ਜਾਂਦੇ ਆ, ਮੂਰਖ ਬਣਾਈ ਜਾਂਦੇ ਆ ਤੇ ਆਪਾਂ ਬਣੀ ਜਾਂਦੇ ਹਾਂ। ਸੋ ਬੜਾ ਕਰੰਟ ਇਸ਼ੂ ਹੈਗਾ, ਬੜਾ ਅਹਿਮ ਮੁੱਦਾ ਹੈਗਾ ਕਿ ਰਲ ਮਿਲ ਕੇ ਆਪਾਂ ਈਵਨ ਇਹ ਜਿਹੜੇ ਮੈਂ ਤਾਂ ਇੱਥੇ ਇਹ ਕਹੂੰਗਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਉਹਨਾਂ ਦੇ ਫਰਜ਼ ਬਣਦੇ ਆ। ਜਦੋਂ ਇਹ ਲੋਕ ਇੱਧਰ ਵੀ ਆਉਂਦੇ ਆ ਨਾ, ਇਹਨਾਂ ਮੁਲਕਾਂ ਦੇ ਵਿੱਚ ਆਉਂਦੇ, ਆਸਟ੍ਰੇਲੀਆ ਆਉਂਦੇ, ਅਮਰੀਕਾ ਆਉਂਦੇ, ਕਨੇਡਾ ਆਉਂਦੇ, ਪਬਲਿਕਲੀ ਇਹਨਾਂ ਨੂੰ ਆਪਾਂ ਕੁਐਸਚਨ ਕਰਿਆ ਕਰੀਏ ਵੀ ਦੱਸੋ ਜੀ ਆਹ ਤੁਹਾਡੀਆਂ ਡਿਊਟੀਆਂ, ਤੁਸੀਂ ਕੀ ਕੀਤਾ, ਇਹ ਜਦੋਂ ਸਮਾਗਮਾਂ ਦੇ ਵਿੱਚ ਵੜਨ ਤੇ ਉਹਨਾਂ ਨੂੰ ਸ਼ਰਮ ਆਇਆ ਕਰੂਗੀ ਨਾ ਵੀ ਸਾਨੂੰ ਕੱਲ ਨੂੰ ਜਾਂਦਿਆਂ ਨੂੰ ਚਾਰ ਕੁਐਸਚਨ ਪੁੱਛਣਗੇ ਤੇ ਫੇਰ ਹੀ ਇਹ ਕੁਛ ਨਾ ਕੁਛ ਕਰਨਗੇ ਤੇ ਨਹੀਂ ਤਾਂ ਅਖੀਰ ਕੀ ਆ ਫਿਰ ਵੀ ਸਾਡਾ ਤੇ ਜੁੱਤੀਆਂ ਵੀ ਸਾਡੀਆਂ ਸੋ ਆਪਾਂ ਨੂੰ ਰਲ ਮਿਲ ਕੇ ਸਾਰੇ ਜਾਣੇ ਇਹਨਾਂ ਚੀਜ਼ਾਂ ਤੇ ਆਪਾਂ ਹੰਬਲਾ ਮਾਰੀਏ ਸੋ ਇਹਦੇ ਨਾਲ ਨਾਲ ਤੁਸੀਂ ਜਿਹੜੇ ਹੈਗੇ ਆ ਆਪਦੇ ਵਿਚਾਰ ਵੀ ਦਿੰਦੇ ਰਹੋ ਤੁਹਾਡੇ ਵਿਚਾਰਾਂ ਦੇ ਨਾਲ ਨਾਲ ਅਸੀਂ ਆਪਾਂ ਡਿਸਕਸ ਕਰਦੇ ਰਵਾਂਗੇ ਇਸ ਤੋਂ ਅੱਗੇ ਥੋੜਾ ਜਿਹਾ ਆਪਾਂ ਹੋਰ ਗੀਤ ਸੰਗੀਤ ਵੱਲ ਵਧੀਏ ਤੇ ਡਾਕਟਰ ਸਤਿੰਦਰ ਸਰਤਾਜ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬੜਾ ਖੂਬਸੂਰਤ ਗੀਤ ਲੈ ਕੇ ਆ ਰਹੇ ਇਹਨਾਂ ਦੀ ਆਵਾਜ਼ ਦੇ ਵਿੱਚ ਉਸ ਪੰਜਾਬੋਂ ਪੰਜਾਬ ਦੇ ਬਾਰੇ ਡਾਕਟਰ ਸਤਿੰਦਰ ਸਰਤਾਜ ਕੋਈ ਟੈਕਨੀਕਲ ਮੇਬੀ ਪ੍ਰੋਬਲਮ ਹੋਊਗੀ ਚਲੋ ਆਪਾਂ ਇਸ ਤੋਂ ਅਗਲਾ ਸੁਣਦੇ ਹਾਂ ਜੀ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਪਿੰਡ ਦੀ ਪੰਚਾਇਤ ਪਿੰਡ ਜਦੋਂ ਪਿੰਡ ਦਾ ਨਾਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਦਿਮਾਗ ਦੇ ਵਿੱਚ ਆਉਂਦਾ ਤੇ ਸਾਡੀ ਇੱਕੋ ਦਮ ਸਾਰੀ ਦੀ ਸਾਰੀ ਜਿਹੜੀ ਫੁਰਤੀ ਹੈਗੀ ਉਸ ਪਿੰਡ ਦੇ ਵਿੱਚ ਚਲੀ ਜਾਂਦੀ ਹੈ ਚਾਹੇ ਅੱਜ ਅਸੀਂ ਇਹਨਾਂ ਕੰਟਰੀਜ਼ ਦੇ ਕਿਸੇ ਵੀ ਸਿਟੀਜ਼ ਦੇ ਵਿੱਚ ਬੈਠੇ ਹੈਗੇ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹੈਗੇ ਆ ਪਰ ਸਾਡੀ ਜਿਹੜੀ ਸੋਚ ਹੈਗੀ ਆ ਸਾਡੀ ਜਿਹੜੀ ਰੂਹ ਹੈਗੀ ਆ ਉਹ ਅੱਜ ਵੀ ਸਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਪਿੰਡ ਦੇ ਖੇਤਾਂ ਦੇ ਵਿੱਚ ਤੁਰੀ ਫਿਰਦੀ ਹੁੰਦੀ ਹੈਗੀ ਆ ਸੋ ਮਨਮੋਹਨ ਵਾਰਸ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਰੂਪ ਦੇ ਵਿੱਚ ਜਿਹੜਾ ਹੈਗਾ ਗੀਤ ਲੈ ਕੇ ਆ ਰਿਹਾ ਸੋ ਆਪਾਂ ਥੋੜੇ ਜੇ ਉਹਨਾਂ ਦੇ ਆਪਾਂ ਗੀਤ ਸੁਣਦੇ ਹੈਗੇ ਆ ਹਲਕਾ ਫੁਲਕੇ ਜਿਹੜਾ ਹੈਗਾ ਇਹਨੂੰ ਆਨੰਦ ਲੈਂਦੇ ਹਾਂ ਗੀਤ ਸੰਗੀਤ ਦਾ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਲੋ ਜੀ, ਇਹ ਸੀ ਆਪਣਾ ਆਖਰੀ ਗੀਤ ਤੇ ਅੱਜ ਦਾ ਲਹਿਰਾਂ ਦਾ ਪ੍ਰੋਗਰਾਮ। ਸਰੋਤਿਆਂ ਨੂੰ ਹੁਣ ਮੈਂ ਆਪਾਂ ਮਿਲਾਂਗੇ ਨੈਕਸਟ ਵੀਕ, ਅਗਲੇ ਹਫਤੇ ਸੋਮਵਾਰ। ਸੋ ਯਾਦ ਰੱਖਣਾ ਜੀ, ਲਹਿਰਾਂ ਪ੍ਰੋਗਰਾਮ ਦੇ ਵਿੱਚ ਆਪਾਂ ਮਿਲਦੇ ਹਾਂ। ਸੋ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ, ਤੰਦਰੁਸਤੀਆਂ, ਚੜ੍ਹਦੀਆਂ ਕਲਾਂ, ਚੰਗੀ ਸਿਹਤ ਬਖਸ਼ੇ ਤੇ ਆਨੰਦਮਈ ਜੀਵਨ ਬਖਸ਼ੇ। ਅਗਲੇ ਹਫਤੇ ਸੋਮਵਾਰ ਲੈ ਕੇ ਆ ਰਹੇ ਹਾਂ ਲਹਿਰਾਂ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।